ਗੁਰਬਾਣੀ ਗੁਰਮੁਖ ਕਹਿੰਦੀ ਹੈ, ਮਨਮੁਖ ਕਹਿੰਦੀ ਹੈ। ਗੁਰਮੁਖ ਜਿਹਦਾ ਧਿਆਨ ਗੁਰੂ ਦੇ ਚਰਨਾਂ ਨਾਲ ਲੱਗਾ ਗੁਰਮੁਖ, ਜਿਹਦਾ ਧਿਆਨ ਮਨ ਮਗਰ ਲੱਗਾ ਉਹ ਮਨਮੁਖ। ਇਹਦੇ ਮਤਲਬ ਧਿਆਨ ਨੂੰ ਮੁੱਖ ਕਹਿੰਦੇ ਆ, ਧਿਆਨ ਨੂੰ ਮੁੱਖ ਕਹਿੰਦੇ ਆ, ਤੁਹਾਡੀ ਸੁਰਤ ਨੂੰ ਮੁੱਖ ਗਿਆ ਇੱਥੇ। ਕਹਿੰਦੇ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਕਹਿੰਦੇ ਆਪਣੇ ਧਿਆਨ ਦੇ ਵਿੱਚ ਪਰਮਾਤਮਾ ਨੂੰ ਸੰਭਾਲ ਕੇ ਰੱਖ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੀ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਨ ਮਿੱਟੀਆਂ ਕਦਰ ਕਰੀਏ, ਗੁਰੂ ਚਰਣਾ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਮਿੱਟੀਆਂ ਕਦਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਵੱਡੇ ਭਾਗ ਹਨ ਜੋ ਸਾਨੂੰ ਸਮਾਂ ਪ੍ਰਾਪਤ ਹੁੰਦਾ ਹੈ, ਜੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿਹਤ ਲੈਂਦੇ ਹਾਂ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਸਮਝਾਉਣ ਲੱਗੇ ਇਸ ਮਨ ਨੂੰ, ਕਹਿੰਦੇ ਮਨਾ ਜਿਹੜਾ ਅਮੋਲਕ ਸੰਬੰਧ ਤੈਨੂੰ ਮਿਲਿਆ, ਅਮੋਲਕ ਜੀਵਨ ਤੈਨੂੰ ਮਿਲਿਆ, ਇਹ ਜੀਵਨ ਦੇ ਵਿੱਚ ਤੂੰ ਕਰਨਾ ਕੀ ਹੈ, ਇਸ ਸਮੇਂ ਦੇ ਵਿੱਚ ਤੂੰ ਕਰਨਾ ਕੀ ਹੈ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਜੋ ਪੁਰਾਣੀ ਮਮਤਾ ਤਜੇ, ਲੋਭ ਮੋਹ ਹੰਕਾਰ। ਹੁਣ ਵਿਚਾਰ ਕਰਨਾ, ਜੋ ਪ੍ਰਾਣੀ, ਪ੍ਰਾਣੀ ਦਾ ਭਾਵ ਹੈ ਜਿੰਨਾ ਚਿਰ ਤੈਨੂੰ ਪ੍ਰਾਣ ਆਉਂਦੇ, ਸਵਾਸ ਆਉਂਦੇ, ਕਿਉਂਕਿ ਜਿਹੜਾ ਜੀਵਨ ਹੈ ਬਹੁਤ ਅਮੋਲਕ ਹੈ। ਗੁਰਬਾਣੀ 'ਚ ਧਿਆਨ ਨਾਲ ਪੜ੍ਹੋ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਨ ਸਾਸ ਹੈ ਦੇਹ ਪੁਰਾਣੀ। ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਬੂਝੋ ਹਰਜਨ ਸਤਿਗੁਰ ਬਾਣੀ, ਬੂਝੋ ਦਾ ਭਾਵ ਸਮਝੋ, ਬੂਝੋ ਹਰਜਨ, ਹਰਜਨ ਦਾ ਭਾਵ ਹਰੀ ਦੇ ਪਿਆਰਿਓ, ਸਤਿਗੁਰ ਬਾਣੀ ਸੱਚੇ ਗੁਰੂ ਦੀ ਬਾਣੀ ਨੂੰ, ਪ੍ਰਕਾਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਪ੍ਰਕਾਸ਼ ਆਪ ਜੀ ਨੂੰ ਇੱਕ ਚਾਨਣ ਦਿੰਦਾ ਹੈ, ਰੋਸ਼ਨੀ ਦਿੰਦਾ ਹੈ। ਉਸ ਰੋਸ਼ਨੀ ਦੇ ਵਿੱਚੋਂ ਇਸ ਮਨ ਨੂੰ ਸੋਝੀ ਆਉਂਦੀ ਹੈ, ਐਸੀ ਸੋਝੀ ਆਉਂਦੀ ਹੈ ਕਿ ਜੋਬਨ ਸਾਸ ਹੈ ਦੇ ਪੁਰਾਣੀ। ਕਹਿੰਦੇ ਜਿਹੜੇ ਸਵਾਸ ਤੋਂ ਇਸ ਸਰੀਰ 'ਚ ਲੈ ਰਹੇ ਹਾਂ, ਇਹਨਾਂ ਦਾ ਮੁੱਲ ਕਿੰਨਾ, ਕਿੱਡੀ ਉੱਚੀ ਦਾਤ ਹੈ ਜਿਹੜੇ ਤੂੰ ਇਹ ਸਵਾਸ ਲੈ ਰਿਹਾ, ਤੇ ਕਿੰਨੇ ਅਮੋਲਕ ਨੇ। ਇਹ ਜੋਬਨ ਸਾਸ ਹੈ, ਕਹਿੰਦੇ ਸਵਾਸ ਹੀ ਜਵਾਨੀ ਹੈ। ਦੇਖੋ, ਇੱਕ ਸਰੀਰ ਤੇ ਜਵਾਨੀ ਆਉਂਦੀ ਹੈ, ਇੱਕ ਸਵਾਸ ਸਾਡੀ ਜਵਾਨੀ ਹੈ। ਜਵਾਨੀ ਕਿਹਨੂੰ ਕਹਿੰਦੇ, ਜਵਾਨੀ ਦਾ ਮਤਲਬ ਕੀ ਹੈ, ਜੋਬਨ ਦਾ ਮਤਲਬ ਕੀ ਹੈ। ਜਦੋਂ ਸਾਡੀ ਧੀ ਜਾਂ ਪੁੱਤਰ ਜਵਾਨ ਹੁੰਦਾ, ਸਾਡੇ ਮਨ ਵਿੱਚ ਵਿਚਾਰ ਪੈਦਾ ਹੁੰਦੀ ਹੈ ਕਿ ਧੀ ਜਵਾਨ ਹੋ ਗਈ ਹੈ, ਕਿਸੇ ਦੇ ਪਸੰਦ ਆ ਸਕਦੀ ਹੈ, ਕਿਸੇ ਨਾਲ ਨਾਤਾ ਜੋੜ ਸਕਦੀ ਹੈ, ਵੱਡੀ ਹੋ ਗਈ ਹੈ, ਵਿਆਹ ਕਰਦੀ ਹੈ, ਮੁੰਡਾ ਵੱਡਾ ਹੋ ਗਿਆ, ਕਿਤੇ ਪਸੰਦ ਆ ਸਕਦਾ, ਨਾਤਾ ਜੋੜ ਸਕਦਾ ਕਿਸੇ ਦੇ ਨਾਲ, ਠੀਕ ਹੈ, ਤੇ ਵਿਆਹ ਕਰ ਦਈਏ, ਉਸ ਸਮੇਂ ਨੂੰ ਜਵਾਨੀ ਕਹਿੰਦੇ ਹਨ। ਤੇ ਗੁਰੂ ਸਾਹਿਬਨ ਕਹਿਣ ਲੱਗੇ, ਮਨਾ ਵਿਚਾਰ ਕਰਕੇ ਦੇਖ ਕੇ ਜੋਬਨ ਸਾਸ ਹੈ। ਕਹਿੰਦੇ ਸਾਹ ਤੂੰ ਬੜੇ ਲਏ, ਹਰ ਸਰੀਰ ਅੰਦਰ ਸਾਹ ਲੈਂਦਾ ਰਿਹਾ, ਕੀੜਾ ਸਾਹ ਲੈਂਦਾ, ਮਕੌੜਾ ਸਾਹ ਲੈਂਦਾ, ਕੁੱਤਾ ਸਾਹ ਲੈਂਦਾ, 84 ਲੱਖ ਜੂਨ ਸਾਹ ਲੈਂਦੀ ਹੈ। ਪਰ ਧਿਆਨ ਦੇਣਾ, ਕਹਿੰਦੇ ਇਹ ਜੋਬਨ ਸਾਸ ਹੈ, ਕਹਿੰਦੇ ਜਿਹੜੇ ਮਨੁੱਖ ਦੇ ਸਰੀਰ ਅੰਦਰ ਮਨਾ ਤੂੰ ਸਾਹ ਲੈ ਰਿਹਾ ਨਾ, ਇਹ ਜਵਾਨੀ ਹੈ। ਕਹਿੰਦਾ ਭਾਵ ਇਹਨਾਂ ਸਵਾਸਾਂ ਦੇ ਵਿੱਚ ਤੂੰ ਮਨਾ ਪਰਮਾਤਮਾ ਦੇ ਪਸੰਦ ਆ ਸਕਦਾ, ਇਹਨਾਂ ਸਵਾਸਾਂ ਦੇ ਵਿੱਚ ਤੂੰ ਪਰਮਾਤਮਾ ਨਾਲ ਸੰਬੰਧ ਜੋੜ ਸਕਦਾ, ਵਿਆਹ ਕਰਾ ਸਕਦਾ, ਨਾਤਾ ਜੋੜ ਸਕਦਾ ਹੈ, ਔਰ ਵਿਆਹ ਕਰਵਾ ਕੇ ਜਿਹੜੀ ਕੁੜੀ ਹੈ ਦੂਜੇ ਘਰ ਚਲੀ ਜਾਂਦੀ ਹੈ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਮਨਾ ਇਹਨਾਂ ਸਵਾਸਾਂ ਦੇ ਅੰਦਰ ਤੂੰ ਪਰਮਾਤਮਾ ਨਾਲ ਨਾਤਾ ਜੋੜ ਕੇ, ਸੰਸਾਰ ਨੂੰ ਛੱਡ ਕੇ ਤੇ ਪਰਮਾਤਮਾ ਦੇ ਘਰ ਜਾ ਸਕਦਾ। ਦੇਖੋ ਕਿੱਡੀ ਵੱਡੀ ਦਾਤ ਹੈ, ਜੋਬਨ ਸਾਸ ਹੈ। ਕਹਿੰਦੇ ਜਿਹੜੇ ਸਵਾਸ ਨੇ ਜੋਬਨ ਹੈ, ਜਵਾਨੀ ਹੈ, ਦੇਹ ਪੁਰਾਣੀ। ਕਹਿੰਦੇ ਜਿਹੜਾ ਸਰੀਰ ਹੈ ਨਾ, ਇਹ ਪੁਰਾਣਿਆਂ ਸਰੀਰਾਂ ਵਰਗਾ ਹੀ ਹੈ, ਸਰੀਰ ਪੁਰਾਣਿਆਂ ਸਰੀਰਾਂ ਵਰਗਾ ਹੀ ਹੈ, ਇਹਦਾ ਫੰਕਸ਼ਨ ਵੀ ਉਦਾਂ ਦਾ ਹੀ ਹੈ। ਪਰ ਧਿਆਨ ਨਹੀਂ, ਇਹ ਸਰੀਰ ਪੁਰਾਣਾ ਹੀ ਹੈ, ਇਹਦੇ ਮਗਰ ਨਾ ਭੱਜਾ ਫਿਰ। ਪੁਰਾਣਾ ਅੱਖਰ ਕਿਉਂ ਗਿਆ, ਇਹ ਕਿਸੇ ਚੀਜ਼ ਦੇ ਮਗਰ ਨਾ ਭੱਜਾ ਫਿਰ। ਕਿਸੇ ਲਈ ਆਪਾਂ ਕਹਿ ਦਿੰਦੇ ਫਲਾਣੀ ਚੀਜ਼ ਲੈਣੀ ਹੈ, ਕਹਿੰਦਾ ਪੁਰਾਣੀ ਲਿਆਉਣ ਦਾ ਕੀ ਫਾਇਦਾ, ਠੀਕ ਹੈ, ਕੋਈ ਨਵੀਂ ਚੀਜ਼ ਲਵਾਂਗੇ। ਤੇ ਗੁਰੂ ਸਾਹਿਬ ਕਹਿਣ ਲੱਗੇ, ਸਰੀਰ ਪੁਰਾਣਾ ਹੈ, ਇਹਦੇ ਮਗਰ ਭੱਜਾ ਫਿਰਦਾ, ਇਹਨੂੰ ਸੰਭਾਲਦਾ ਫਿਰਦਾ, ਇਹਨੂੰ ਸਵਾਰਦਾ ਫਿਰਦਾ, ਇਹ ਤੇ ਪੁਰਾਣਾ ਹੈ, ਇਹ ਤੇ ਪਹਿਲਾਂ ਵੀ ਤੂੰ ਬੜੇ ਭੋਗੇ ਹੋਏ, ਪਰ ਇਸ ਸਰੀਰ ਅੰਦਰ ਪਹੁੰਚਿਆ ਤੈਨੂੰ ਬੜੀ ਸੁੰਦਰ ਦਾਤ ਮਿਲੀ ਹੈ, ਤੈਨੂੰ ਜੋਬਣ ਮਿਲਿਆ, ਤੈਨੂੰ ਜਵਾਨੀ ਮਿਲੀ ਹੈ, ਤੈਨੂੰ ਸਮਾਂ ਮਿਲਿਆ ਪਰਮਾਤਮਾ ਤੱਕ ਪਹੁੰਚਣ ਲਈ, ਪਰਮਾਤਮਾ ਚ ਲੀਨ ਹੋਣ ਲਈ ਸਮਾਂ ਮਿਲਿਆ ਹੈ। ਹੁਣ ਇੱਥੇ ਬੈਠਾ ਕੀ ਕਰ ਮਨਾ? ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਜੋ ਪੁਰਾਣੀ ਮਮਤਾ ਤਜੇ, ਕਹਿੰਦੇ ਜਿਹੜਾ ਮਨ ਜਿਹੜਾ ਹੈ ਇਸ ਸਰੀਰ ਚ ਜਿੰਨਾ ਚਿਰ ਸਵਾਸ ਲੈਂਦਾ ਹੈ, ਜਿੰਨਾ ਚਿਰ ਸਵਾਸ ਆਉਂਦੇ ਨੇ, ਇਹਨਾਂ ਸਵਾਸਾਂ ਚ ਰਹਿੰਦਿਆਂ ਰਹਿੰਦਿਆਂ ਮਮਤਾ ਤਜੇ। ਮਮਤਾ ਦਾ ਕੀ ਮਤਲਬ ਹੈ? ਮਾਂ ਮਤਾ, ਮਾਂ ਮਤਾ, ਮੇਰੇ ਮਨ ਨੇ ਕੋਈ ਮਤਾ ਤਿਆਰ ਕੀਤਾ ਹੋਇਆ, ਮੇਰਾ ਮਨ ਆਪਣੀ ਹੀ ਗੱਲ ਬਣਾ ਕੇ ਬੈਠਾ ਹੈ, ਉਹ ਮਮਤਾ ਹੈ। ਜਿਹੜੀ ਮਨ ਨੂੰ ਚੀਜ਼ ਚੰਗੀ ਲੱਗਦੀ ਹੈ, ਮਨ ਉਹਦੇ ਮਗਰੀ ਪੈਦਾ, ਪੂਰਾ ਸੰਸਾਰ ਮੇਰੀ ਮੇਰੀ ਕਰੀ ਜਾਂਦਾ ਹੈ। ਮਨ ਦੇ ਵਿੱਚ ਕੀ ਆਉਂਦਾ ਹੈ? ਮੇਰਾ ਹੈ, ਮੇਰਾ ਹੈ। ਤੇ ਵਿਚਾਰ ਕਰਕੇ ਦੇਖਣਾ, ਜਦ ਆਪ ਜੀ ਇੱਕ ਜਗ੍ਹਾ ਤੇ ਕਬੀਰ ਸਾਹਿਬ ਬਣ ਕਹਿੰਦੇ 1160 ਅੰਗ ਦੇ ਉੱਤੇ, ਕਹਿੰਦੇ ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਇੱਕ ਨਹੀਂ ਸਰੇ। ਕਹਿੰਦੇ ਜਿੰਨਾ ਚਿਰ ਇਹ ਮਨ ਮੇਰੀ ਮੇਰੀ ਕਰਦਾ ਹੈ, ਇਹਦੇ ਵਿੱਚ ਰਹਿੰਦਾ ਕਿ ਆਹ ਚੀਜ਼ ਮੇਰੀ ਹੈ, ਆਹ ਚੀਜ਼ ਮੇਰੀ ਹੈ, ਆਹ ਚੀਜ਼ ਮੇਰੀ ਹੈ, ਜਾਣਦੇ ਹੋ। ਜਦੋਂ ਮਨ ਸਰੀਰ ਨਾਲ ਜੁੜਦਾ ਹੈ, ਪਦਾਰਥਾਂ ਨਾਲ ਜੁੜਦਾ ਹੈ, ਮਨ ਵਿੱਚ ਵਿਚਾਰ ਪੈਦਾ ਹੁੰਦਾ ਮੇਰਾ ਆ। ਮੇਰਾ ਦਾ ਭਾਵ ਕੀ ਹੈ? ਵੀ ਐਸੀ ਚੀਜ਼ ਦਾ ਨਾਤਾ ਜੋੜ ਬੈਠਾ ਜਿਹੜੀ ਇਹਦੀ ਆਪਣੀ ਨਹੀਂ ਹੈ, ਉਹ ਅਗਿਆਨਤਾ ਹੈ, ਉਹ ਹਨੇਰਾ ਹੈ ਇਹਦੇ ਅੰਦਰ। ਉਸ ਹਨੇਰੇ ਅੰਦਰ ਕਿਸੇ ਨੂੰ ਮੇਰਾ ਕਹਿ ਬੈਠਾ, ਕਿਸੇ ਨੂੰ ਮੇਰਾ ਕਹਿ ਬੈਠਾ ਹੈ। ਤੇ ਗੁਰੂ ਸਾਹਿਬ ਸਮਝਾਉਂਦੇ, ਕਹਿੰਦਾ ਜਿੰਨਾ ਚਿਰ ਇਹ ਮਨ ਮੇਰੀ ਮੇਰੀ ਕਰੂਗਾ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ, ਉਹਨਾਂ ਚਿਰ ਕਾਜ ਇੱਕ ਨਹੀਂ ਸਰੇ। ਹੁਣ ਦੇਖੋ ਤੇ ਕਾਜ ਲਿਖਿਆ, ਕਹਿੰਦੇ ਉਹਨਾਂ ਚਿਰ ਤੇਰਾ ਇੱਕ ਵੀ ਕਾਜ ਨਹੀਂ ਸਰਨਾ, ਕਹਿੰਦਾ ਭਾਵ ਇੱਕ ਪਲ ਵੀ ਤੇਰੀ ਬਿਰਤੀ ਸ਼ਬਦ ਨਾਲ ਨਹੀਂ ਜੁੜੀ, ਜਿੰਨਾ ਚਿਰ ਤੂੰ ਮੇਰੀ ਮੇਰੀ ਕਰਦਾ। ਫਿਰ ਅੱਗੇ ਗੁਰੂ ਸਾਹਿਬ ਕਹਿਣ ਲੱਗੇ, ਭਗਤ ਕਬੀਰ ਸਾਹਿਬ ਕਹਿਣ ਲੱਗੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਕਹਿੰਦੇ ਜਬ ਮੇਰੀ ਮੇਰੀ ਮਿਟ ਜਾਏ, ਕਹਿੰਦੇ ਜਦੋਂ ਇਹ ਮਨ ਮੇਰੀ ਮੇਰੀ ਕਰਨੀ ਛੱਡ ਦਿੰਦਾ, ਤਾਂ ਛੱਡਦਾ ਕਦੋਂ ਆ? ਮੇਰੀ ਮੇਰੀ ਕਰਨੀ ਛੱਡਦਾ ਕਦੋਂ ਆ? ਜਦੋਂ ਮਨ ਗੁਰੂ ਦੇ ਚਰਨ ਨਾਲ ਜੁੜਦਾ। ਜਿੰਨਾ ਚਿਰ ਮਨ ਗੁਰੂ ਦੇ ਚਰਨ ਨਾਲ ਜੁੜਦਾ ਨਹੀਂ ਹੈ, ਦੇਖੋ ਕਹਿਣ ਨੂੰ ਤੇ ਆਪਾਂ ਕਹਿ ਰਹੇ ਹਾਂ, ਕਹਿਣ ਨੂੰ ਤੇ ਆਪਾਂ ਕਹਿ ਰਹੇ ਹਾਂ ਕਿ ਆਪਾਂ ਗੁਰੂ ਦੇ ਲੜ ਲੱਗੇ ਹਾਂ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਰ ਗੁਰੂ ਪਿਆਰੋ ਆਨੰਦ ਉਦਣ ਹੋਣਾ ਜਿਸ ਦਿਨ ਮਨ ਗੁਰੂ ਦੇ ਚਰਨ ਨਾਲ ਜੁੜ ਗਿਆ। ਜਿਸ ਦਿਨ ਇਸ ਮਨ ਨੂੰ ਕਿਸੇ ਗੱਲ ਦੀ ਸੂਝੀ ਆ ਗਈ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਤਾ ਲੱਗ ਗਿਆ ਵੀ ਇਸ ਸੰਸਾਰ ਦੇ ਉੱਤੇ ਮੇਰਾ ਕੁਛ ਨਹੀਂ ਹੈ, ਕੁਛ ਵੀ ਮੇਰਾ ਨਹੀਂ। ਅਜੇ ਨਹੀਂ ਲੱਗੀ ਸਮਝ? ਅਜੇ ਤੇ ਆਪਾਂ ਸਵੇਰੇ ਗੁਰਬਾਣੀ ਪੜ੍ਹਦੇ ਹਾਂ ਤੇ ਸੰਸਾਰ ਦੇ ਨਾਲ ਜੁੜ ਕੇ ਪੜ੍ਹਦੇ ਹਾਂ, ਅਜੇ ਅਸੀਂ ਗੁਰੂ ਘਰ ਜਾਂਦੇ ਹਾਂ ਤੇ ਸੰਸਾਰ ਨਾਲ ਜੁੜ ਕੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹਾਂ। ਸਾਨੂੰ ਨਹੀਂ ਪਤਾ ਕਿ ਸਾਡਾ ਸੰਸਾਰ ਦੇ ਉੱਤੇ ਕੁਛ ਵੀ ਨਹੀਂ ਹੈ। ਇੱਥੋਂ ਤੱਕ ਤੁਸੀਂ ਕਦੀ ਵਿਚਾਰ ਕਰਕੇ ਦੇਖਿਆ ਕਰੋ, ਗੁਰੂ ਸਾਹਿਬ ਨੇ ਇਸ ਮਨ ਨੂੰ ਸੁੱਤਾ ਪਿਆ ਕਹਿੰਦੇ, ਜਿੰਨਾ ਚਿਰ ਮਨ ਸਰੀਰ ਨੂੰ ਕਹਿੰਦਾ ਮੇਰਾ ਹੈ, ਤੇ ਗੁਰੂ ਸਾਹਿਬ ਕਹਿੰਦੇ ਮਨ ਤੂੰ ਸੁੱਤਾ ਹੈ। ਕਹਿੰਦਾ ਜਾਗ ਲੈ ਰੇ ਮਨਾ, ਜਾਗ ਲੈ ਕਹਾਂ ਗਾਫਲ ਸੋਇਆ। ਕਹਿੰਦੇ ਮਨਾ ਜਾਗ, ਕਿੱਥੇ ਪਾਗਲ ਹੋਇਆ ਸੁੱਤਾ ਪਿਆ? ਹੁਣ ਮਨ ਬੜਾ ਹੈਰਾਨ ਹੁੰਦਾ ਵੀ ਮੈਂ ਤਾਂ ਜਾਗਦਾ ਪਿਆ, ਤਾਂ ਹੀ ਤਾਂ ਤੁਹਾਡੇ ਚਰਨਾਂ ਚ ਬੈਠਾ, ਤਾਂ ਹੀ ਤਾਂ ਤੁਹਾਡੀ ਗੁਰਬਾਣੀ ਪੜ੍ਹਦਾ, ਤਾਂ ਹੀ ਤਾਂ ਤੁਹਾਡੇ ਸ਼ਬਦ ਦੀ ਵਿਚਾਰ ਕਰਦਾ, ਤਾਂ ਹੀ ਮੈਂ ਤੁਹਾਡੇ ਕੋਲ ਬੈਠਾ, ਮੈਂ ਜਾਗਦਾ ਪਿਆ। ਤੇ ਗੁਰੂ ਸਾਹਿਬ ਨੂੰ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਜਾਗ ਲੈ ਰੇ ਮਨਾ, ਜਾਗ ਲੈ ਕਹਾਂ ਗਾਫਲ ਸੋਇਆ। ਕਹਿੰਦੇ ਕਿੱਥੇ ਪਾਗਲ ਸੁੱਤਾ ਪਿਆ ਤੂੰ, ਜਾਗ। ਮਨ ਬੜਾ ਹੈਰਾਨ ਹੁੰਦਾ ਵੀ ਮੈਂ ਜਾਗਿਆ ਨਹੀਂ। ਅੱਗੇ ਦੱਸਦੇ ਵੀ ਤੂੰ ਕਿਉਂ ਸੁੱਤਾ? ਕਹਿੰਦੇ ਜੋ ਤੁਹਾਨੂੰ ਭਜਾ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦਾ ਜਿੰਨਾ ਚਿਰ ਤੈਨੂੰ ਆਹ ਸੋਝੀ ਨਹੀਂ ਆਉਂਦੀ, ਇਹਦਾ ਸਰੀਰ ਮੇਰੇ ਨਾਲ ਪੈਦਾ ਹੋਇਆ, ਇਹਨੇ ਵੀ ਮੇਰੇ ਨਾਲ ਨਹੀਂ ਜਾਣਾ, ਇਹਦੇ ਨਾਲ ਤੇਰਾ ਨਾਤਾ ਨਹੀਂ ਜੁੜਦਾ, ਜਿੰਨਾ ਚਿਰ ਤੈਨੂੰ ਇਹਦੀ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਇਹਦਾ ਨਾਤਾ ਨਹੀਂ ਹੈ, ਇਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ, ਮੈਂ ਕਿਸੇ ਹੋਰ ਘਰ ਵਿੱਚ ਜਾਣਾ ਹੈ, ਉਹਨਾਂ ਚਿਰ ਤੂੰ ਸੁੱਤਾ ਹੈ, ਤੂੰ ਜਾਗਿਆ ਨਹੀਂ ਹੈ। ਹੁਣ ਦੇਖੋ ਵਿਚਾਰ ਕਰਕੇ ਲਿਆਉਣੀ ਹੈ ਗੁਰਬਾਣੀ ਦੀ। ਜਦੋਂ ਗੁਰੂ ਚਰਨਾਂ 'ਚ ਬੈਠਦੇ ਹੋ ਨਾ ਤੇ ਗੁਰਬਾਣੀ ਪੜ੍ਹਨ ਲੱਗਿਆ ਮਨ 'ਚ ਵਿਚਾਰ ਪੈਦਾ ਕਰਿਆ ਕਰੋ। ਕੀ ਵਿਚਾਰ ਪੈਦਾ ਕਰੋ? ਵੀ ਕਮਾਲ ਹੈ, ਇੱਕ ਜਾਗਦੇ ਬੰਦੇ ਨੂੰ ਕੋਈ ਕਹਿ ਦੇਵੇ ਕਿ ਜਾਗ, ਉਹ ਕੀ ਜਾਗਣਾ ਹੈ? ਅਸਲ 'ਚ ਜਾਗਣਾ ਕੀ ਹੈ ਕਿ ਜਿੱਦਣ ਸਾਨੂੰ ਗੁਰਬਾਣੀ ਪੜ੍ਹਦਿਆਂ ਸੋਝੀ ਆ ਗਈ ਵੀ ਸਰੀਰ ਸਾਡਾ ਨਹੀਂ ਹੈ, ਜਿੱਦਣ ਬਾਣੀ ਪੜ੍ਹਦਿਆਂ ਸਾਨੂੰ ਸਮਝ ਲੱਗ ਗਈ ਵੀ ਸਰੀਰ ਨਾਲ ਸਾਡਾ ਨਾਤਾ ਨਹੀਂ ਹੈ, ਉਦਣ ਸਾਨੂੰ ਗੁਰਬਾਣੀ ਦੀ ਸੋਝੀ ਆ ਜਾਊ, ਉਦਣ ਸਾਨੂੰ ਗੁਰਬਾਣੀ ਦੀ ਸਮਝ ਲੱਗਣ ਲੱਗ ਪਊਗੀ। ਪਰ ਜਿੰਨਾ ਚਿਰ ਅਸੀਂ ਗੁਰੂ ਚਰਨਾਂ 'ਚ ਬੈਠੇ ਤੇ ਸਰੀਰ ਦੀ ਖਾਤਰ ਮੰਗਦੇ ਰਹੇ, ਸਰੀਰ ਦੀ ਖਾਤਰ ਹੀ ਬਾਣੀ ਪੜ੍ਹਦੇ ਰਹੇ, ਗੁਰੂ ਪਿਆਰੇ ਉਮਰਾਂ ਲੰਘ ਜਾਣੀਆਂ, ਸੁੱਤਿਆਂ ਲੰਘ ਜਾਣੀਆਂ, ਸੁੱਤਿਆਂ ਰਹਿਣ ਬਿਹਾਣੀ, ਸੁੱਤਿਆਂ ਪੈ ਰਾਤ ਗੁਜ਼ਰ ਜਾਣੀ ਹੈ, ਰਹਿਤ ਦਾ ਪਤ ਜੀਵਨ, ਸੁੱਤਿਆਂ ਪੈ ਜੀਵਨ ਗੁਜ਼ਰ ਜਾਣਾ ਤੇ ਆਪਾਂ ਨੂੰ ਜਾਗਰੂਕਤੀ ਨਹੀਂ ਆਉਣੀ। ਜਾਗਰੂਕ ਦਾ ਮਤਲਬ ਹੈ, ਜਾਗਣ ਦਾ ਮਤਲਬ ਹੈ ਕਦੀ ਵਿਚਾਰ ਕਰਕੇ ਦੇਖਣਾ, ਬੱਚਾ ਜਾਗਦਾ ਪਿਆ ਹੈ ਕੀ ਕਰੀਦਾ, ਜਾਗਦਾ ਪਿਆ ਕੰਮ ਕਰ ਲੈ ਕੋਈ, ਹੁਣ ਇਹਦਾ ਮਤਲਬ ਜਾਗਣਾ ਤਾਂ ਆ ਕੁਛ ਕਰਨਾ, ਤੇ ਜਿੱਦਣ ਮਨ ਨੂੰ ਸਮਝ ਲੱਗ ਜਾਏ ਮੈਂ ਕੁਛ ਕਰਨਾ ਮੈਂ ਕਿਤੇ ਜਾਣਾ ਹੈ, ਉਦਣ ਤੇ ਜਾਗਿਆ। ਜੇ ਇਹਨੂੰ ਪਤਾ ਲੱਗਾ ਹੀ ਨਹੀਂ ਮੈਂ ਜਾਣਾ ਹੈ ਕਿਤੇ, ਜੇ ਇਹਨੂੰ ਪਤਾ ਲੱਗਾ ਹੀ ਨਹੀਂ ਮੈਂ ਜਾਣਾ ਕਿਤੇ, ਮੈਂ ਇਸ ਪਿੰਡ ਦਾ ਨਹੀਂ ਹੈ, ਮੇਰਾ ਇਸ ਸੰਸਾਰ ਦੇ ਉੱਤੇ ਕੋਈ ਨਾਤਾ ਨਹੀਂ, ਮੇਰਾ ਇੱਥੇ ਕੋਈ ਭੈਣ ਭਰਾ ਨਹੀਂ ਹੈ, ਕੋਈ ਜਾਗਰੂਕਤੀ ਨਹੀਂ ਆਈ। ਤੇ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਬਈ ਜੋ ਪ੍ਰਾਣੀ ਮਮਤਾ ਤਜੇ, ਕਹਿੰਦਾ ਜਿਹੜਾ ਮਨ ਜਿਹੜਾ ਹੈ ਇਸ ਸਹੀ ਚ ਸਵਾਸ ਲੈਂਦਿਆਂ ਲੈਂਦਿਆਂ ਮਮਤਾ ਦਾ ਤਿਆਗ ਕਰ ਦੇਵੇ, ਮੇਰੀ ਮੇਰੀ ਦਾ ਤਿਆਗ ਕਰ ਦੇਵੇ, ਫਿਰ ਧਿਆਨ ਦੇਣਾ ਲੋਭ ਮੋਹ ਹੰਕਾਰ। ਹੁਣ ਲੋਭ ਮੋਹ ਹੰਕਾਰ ਕਿੱਥੋਂ ਆਇਆ? ਪਹਿਲਾਂ ਮਮਤਾ ਆਈ, ਮਮਤਾ ਤੋਂ ਹੀ ਲੋਭ ਪੈਦਾ ਹੁੰਦਾ ਹੈ, ਮਮਤਾ ਤੋਂ ਹੀ ਮੋਹ ਪੈਦਾ ਹੁੰਦਾ ਹੈ, ਮਮਤਾ ਤੋਂ ਹੀ ਹੰਕਾਰ ਪੈਦਾ ਹੁੰਦਾ, ਮਮਤਾ ਤੋਂ ਹੀ ਸਭ ਕੁਛ, ਮਮਤਾ ਬੀਜ ਇਹਨਾਂ ਦਾ। ਅੰਦਰ ਮਮਤਾ ਹੈਗੀ ਤੇ ਮਨ ਲੋਭੀ ਹੈ, ਅੰਦਰ ਮਮਤਾ ਹੈਗੀ ਹੈ ਮਨ ਮੋਹ ਚ ਫਸਿਆ, ਅੰਦਰ ਮਮਤਾ ਹੈਗੀ ਮਨ ਹੰਕਾਰ ਚ ਫਸਿਆ। ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਸਭ ਤੋਂ ਪਹਿਲਾਂ ਮਮਤਾ ਦਾ ਤਿਆਗ ਕਰ। ਹੁਣ ਵਿਚਾਰ ਕਰਨਾ, ਹੁਣ ਆਪਾਂ ਕੀ ਕਹਾਂਗੇ? ਜੇ ਮਮਤਾ ਦਾ ਤਿਆਗ ਕਰ ਦਾਂਗੇ ਤੇ ਫਿਰ ਸੰਸਾਰ ਚ ਵਿਚਰਾਂਗੇ ਕਿ ਨਹੀਂ? ਜੇ ਮਮਤਾ ਦਾ ਤਿਆਗ ਕਰ ਦਾਂਗੇ, ਮਮਤਾ ਛੱਡ ਦਿਆਂਗੇ ਤੇ ਸੰਸਾਰ ਚ ਵਿਚਰਾਂਗੇ ਕਿਵੇਂ? ਧਿਆਨ ਦੇਣਾ, ਸਮਝਣਾ ਧਿਆਨ ਦੇ ਨਾਲ। ਗੁਰੂ ਸਾਹਿਬਾਂ ਨੇ ਇਹ ਨਹੀਂ ਕਿਹਾ ਮਮਤਾ ਛੱਡ ਦੇ, ਮਮਤਾ ਛੱਡ ਦੇ ਇਹ ਨਹੀਂ ਕਿ ਸੰਸਾਰ ਦੇ ਪਦਾਰਥਾਂ ਨੂੰ ਗ੍ਰਹਿਣ ਕਰਨਾ ਛੱਡ ਦੇ, ਕੰਮ ਕਾਰ ਛੱਡ ਦੇ, ਵਿਹਲਾ ਹੋ ਜਾ, ਤੁਰਿਆ ਫਿਰ ਗੁਰੂ ਘਰ ਆ ਕੇ ਬਹਿ ਜਾ, ਛੱਡ ਦੇ ਸਭ ਕੁਛ, ਨਹੀਂ। ਇਹਨੇ ਤਿਆਗਣਾ, ਕੇਵਲ ਦਾ ਕੇਵਲ ਤਿਆਗਣਾ। ਹੁਣ ਧਿਆਨ ਦੇਣਾ, ਇੱਕ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ 487 ਅੰਗ ਦੇ ਉੱਤੇ ਪੜ੍ਹਿਓ, ਭਗਤਾਂ ਬਾਰੇ ਵਿਚਾਰ ਲਿਖਦੇ ਆ ਗੁਰੂ ਅਰਜਨ ਦੇਵ ਮਹਾਰਾਜ, ਕੀ ਕਹਿੰਦੇ ਆ? ਕਹਿੰਦੇ ਬੁਣਨਾ ਤੜਨਾ ਤਿਆਗ ਕੇ, ਬੁਣਨਾ ਤੜਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਗੁਰੂ ਅਰਜਨ ਦੇਵ ਮਹਾਰਾਜ ਦੀ ਪੰਕਤੀ ਹੈ, ਕਬੀਰ ਬਾਰੇ ਦੱਸਦੇ ਆ, ਕਹਿੰਦੇ ਸੰਸਾਰ ਵਾਲਿਓ ਜਦ ਧਿਆਨ ਨਾਲ ਝਾਤੀ ਮਾਰੋ, ਬੁਣਨਾ ਤੜਨਾ ਤਿਆਗ ਕੇ। ਕਹਿੰਦੇ ਭਗਤ ਕਬੀਰ ਸਾਹਿਬਾਂ ਨੇ ਛੱਡਿਆ ਕੁਛ ਵੀ ਨਹੀਂ, ਜੁਲਾਹੇ ਸੀ, ਖੇਸ ਬੁਣਦੇ ਹੁੰਦੇ ਸੀ, ਖੱਡੀ ਦੇ ਕੰਮ ਕਰਦੇ ਸੀ, ਕਿਤਨੀ ਛੱਡੀ ਸਾਰੀ ਉਮਰ, ਚੰਨਾ ਛੱਡਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕੀਤੀ, ਭਗਤ ਰਵਿਦਾਸ ਜੀ ਨੇ ਕਿਰਤ ਕੀਤੀ, ਸਾਰਿਆਂ ਨੇ ਕਿਰਤ ਕੀਤੀ, ਕਿਤੇ ਝਾਤੀ ਮਾਰ ਕੇ ਦੇਖੋ। ਪਰ ਫਿਰ ਵੀ ਲਿਖਣ ਡਿਆ ਬੁਣਨਾ ਤੜਨਾ ਤਿਆਗ ਕੇ। ਕਹਿੰਦੇ ਭਗਤ ਕਬੀਰ ਸਾਹਿਬਾਂ ਸਨ ਜਿਹੜੇ ਨਾ, ਉਹਨਾਂ ਨੇ ਬੁਣਨਾ ਤੜਨਾ ਤਿਆਗ ਦਿੱਤਾ, ਛੱਡਿਆ ਨਹੀਂ, ਸਰੀਰ ਤੋਂ ਨਹੀਂ ਛੱਡਿਆ, ਮਨ ਤੋਂ ਤਿਆਗ ਕਰ ਦਿੱਤਾ। ਕਹਿੰਦੇ ਕਬੀਰ ਸਾਹਿਬ ਨਾ, ਇੱਕ ਸਮੇਂ ਦੀ ਗੱਲ ਹੈ, ਕਿਸੇ ਸਾਧੂ ਕੋਲ ਗਏ ਤੇ ਸਾਧੂ ਨੂੰ ਜਾ ਕੇ ਕਬੀਰ ਜੀ ਕਹਿਣ ਲੱਗੇ, ਕਹਿੰਦੇ ਸਾਧੂ ਜੀ ਏਦਾਂ ਆ ਵੀ ਮੇਰੀ ਬਿਰਤੀ ਨਹੀਂ ਜੁੜਦੀ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਉਹ ਸਾਧੂ ਕਹਿਣ ਲੱਗਾ, ਕਹਿੰਦਾ ਵੀ ਕਬੀਰ ਏਦਾਂ ਕਰ, ਬੁਣਨਾ ਤੜਨਾ ਤਿਆਗ ਦੇ, ਬੁਣਨਾ ਤੜਨਾ ਤਿਆਗ ਦੇ। ਹੁਣ ਦੇਖੋ, ਆਪਾਂ ਨੂੰ ਕੋਈ ਕਹਿ ਦੇਵੇ ਕਿ ਭਾਈ ਸਾਹਿਬ ਕੰਮ ਕਰ ਤਿਆਗ ਦਿਓ, ਸੰਸਾਰ ਤਿਆਗ ਦਿਓ, ਭੈਣ ਭਰਾ ਤਿਆਗ ਦਿਓ, ਕਿ ਆਪਾਂ ਪਹਿਲਾਂ ਤਾਂ ਉਹਦੇ ਗੱਲ ਪਵਾਂਗੇ, ਤੇ ਦੂਜੀ ਗੱਲ ਜੇ ਘਰ ਆ ਗਏ ਤੇ ਆ ਕੇ ਆਪਾਂ ਘਰਦਿਆਂ ਨੂੰ ਕਹਾਂਗੇ ਮੈਂ ਤੁਹਾਨੂੰ ਛੱਡ ਦੇਣਾ, ਹੁਣ ਠੀਕ ਗੱਲ ਹੋ ਗਈ, ਮੈਨੂੰ ਸਾਧੂਆਂ ਨੇ ਕਿਹਾ ਜੀ ਤੁਸੀਂ ਛੱਡ ਦਿਓ ਸਭ ਕੁਛ। ਉਹ ਗੁਰੂ ਕਹਿ ਰਹੇ ਧਿਆਨ ਨਾਲ ਫੜਿਆ ਕਰੋ, ਕਬੀਰ ਸਾਹਿਬ ਘਰ ਆਏ, ਖੇਸ ਬੁਣਦੇ ਪਏ, ਖੇਸ ਬੁਣਦੇ ਪਏ, ਖੇਸ ਬੁਣ ਕੇ ਤੇ ਲੈ ਕੇ ਜਾਂਦੇ ਪਏ ਸ਼ਾਹੂਕਾਰ ਦੇ ਕੋਲ, ਸ਼ਾਹੂਕਾਰ ਨੂੰ ਖੇਸ ਦਿੰਦੇ। ਜਦੋਂ ਸ਼ਾਹੂਕਾਰ ਨੂੰ ਖੇਸ ਦਿੱਤੇ, ਵੀ ਸ਼ਾਹੂਕਾਰ ਨੂੰ ਕਹਿਣ ਲੱਗੇ ਮੈਨੂੰ ਰਾਸ਼ਨ ਪਾ ਦੇ। ਸ਼ਾਹੂਕਾਰ ਕਹਿੰਦਾ ਕਬੀਰ ਤੇਰਾ ਉਧਾਰ ਬੜਾ ਖੜਾ, ਇਹ ਖੇਸ ਦੇ ਕੇ ਵੀ ਤੇਰਾ ਉਧਾਰ ਪੂਰਾ ਨਹੀਂ ਹੁੰਦਾ, ਅੱਜ ਤੈਨੂੰ ਰਾਸ਼ਨ ਨਹੀਂ ਮਿਲਣਾ। ਕਹਿੰਦੇ ਕੋਈ ਗੱਲ ਨਹੀਂ, ਕੋਈ ਗਿਲਾ ਨਹੀਂ ਕੀਤਾ, ਕੋਈ ਲੜਿਆ ਨਹੀਂ ਉਹਦੇ ਨਾਲ, ਆ ਗਏ ਤੁਰ ਪਏ ਵਾਪਸ, ਆ ਕੇ ਫਿਰ ਆਪਣਾ ਕੰਮ ਕਰਨ ਲੱਗ ਪਏ। ਮਾਂ ਕਹਿਣ ਲੱਗੀ ਵੀ ਕਬੀਰ ਤੂੰ ਤਾਂ ਰਾਸ਼ਨ ਲੈਣ ਗਿਆ ਸੀ। ਕਹਿੰਦੇ ਮਾਂ ਸ਼ਾਹੂਕਾਰ ਨੇ ਖੇਸ ਰੱਖ ਲਏ, ਤੇ ਉਹ ਕਹਿੰਦਾ ਵੀ ਤੇਰਾ ਤਾਂ ਉਧਾਰ ਉਤਰਿਆ ਨਹੀਂ ਹੈ, ਪੈਸੇ ਜ਼ਿਆਦਾ ਨੇ, ਤੂੰ ਕਹਿਣਾ ਸੀ ਉਹਨੂੰ ਵੀ ਦੇ ਦੇ। ਕਹਿੰਦਾ ਉਹਦੇ ਭਾਅ ਕੀ ਲਾਇਆ, ਖੇਸਾਂ ਦਾ ਰੇਟ ਕੀ ਲਾਇਆ ਸ਼ਾਹੂਕਾਰ ਨੇ? ਕਹਿੰਦਾ ਮਾਂ ਉਹਦੀ ਮਰਜ਼ੀ ਜੋ ਲਾ ਦੇਵੇ ਲਾ ਦੇਵੇ। ਕਹਿੰਦਾ ਕਿਉਂ? ਹੁਣ ਧਿਆਨ ਦੇਣਾ ਇੱਥੇ, ਬੁਣਨਾ ਤੜਨਾ ਤਿਆਗ ਕੇ ਕਬੀਰ ਸਾਹਿਬ ਨੇ ਬੁਣਨਾ ਤੜਨਾ ਛੱਡਿਆ ਨਹੀਂ ਹੈ। ਅੱਗੇ ਮਨ ਚ ਲੱਗਾ ਰਹਿੰਦਾ ਸੀ ਵੀ ਖੇਸ ਬਣਾਏ ਆ, 8 ਰੁਪਏ ਦੇ ਬਣਾਏ, ਜੇ 10 ਦਾ ਵਿਕਿਆ ਨਹੀਂ ਵੇਚਣ ਦਾ ਕੀ ਫਾਇਦਾ, ਜੇ ਕੋਈ ਬਚਿਆ ਹੀ ਨਹੀਂ ਤੇ ਫਾਇਦਾ ਕੀ ਵੇਚਣ ਦਾ? ਅੱਗੇ ਮਨ ਚ ਟਿਕਿਆ ਰਹਿੰਦਾ ਸੀ, ਧਿਆਨ ਨਹੀਂ ਲੱਗਦਾ ਸੀ। ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ ਸੀ, ਕਿਉਂਕਿ ਮਨ ਵਿੱਚ ਕੀ ਟਿਕਿਆ ਸੀ? ਬੁਣਨਾ ਤਰਨਾ ਟਿਕਿਆ ਸੀ। ਹੁਣ ਕੀ ਹੋਇਆ? ਕਬੀਰ ਸਾਹਿਬ ਨੂੰ ਖੇਸ ਦੇ ਕੇ ਆ ਗਏ ਤੇ ਖੇਸ ਬੁਣਨ ਲੱਗ ਪਏ। ਕਹਿੰਦੇ ਮਾਂ, ਮੇਰਾ ਕੰਮ ਆ ਖੇਸ ਬੁਣਨਾ, ਵਾਧਾ ਘਾਟਾ ਰੱਬ ਦਾ ਕੰਮ ਹੈ, ਮੇਰਾ ਕੰਮ ਨਹੀਂ ਹੈ। ਹੁਣ ਬੁਣਨਾ ਤਰਨਾ ਤਿਆਗ ਦਿੱਤਾ, ਅੰਦਰੋਂ ਤਿਆਗ ਤਾਂ ਛੱਡਿਆ ਨਹੀਂ ਹੈ, ਸਰੀਰ ਤੋਂ ਕੰਮ ਕਰ ਨਹੀਂ ਛੱਡਿਆ, ਪਰ ਮਨ ਤੋਂ ਤਿਆਗ ਕਰਤਾ ਹੈ ਵੀ ਇਹਦੇ ਚ ਘਾਟਾ ਪਵੇ ਤੇ ਵਾਧਾ ਪਵੇ ਮੈਨੂੰ ਪਰਵਾਹ ਨਹੀਂ ਹੈ, ਤਾਂ ਲਿਵ ਜੁੜਦੀ ਹੈ। ਬੁਣਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਨੇ ਬੁਣਨਾ ਤਰਨਾ ਤਿਆਗ ਦਿੱਤਾ ਵੀ ਆਪਣੇ ਮਨ ਚੋਂ ਛੱਡ ਦਿੱਤਾ ਵੀ ਵਾਧਾ ਪੈਂਦਾ ਘਾਟਾ ਪੈਂਦਾ ਕੋਈ ਪਰਵਾਹ ਨਹੀਂ, ਹੁਣ ਬੁਣਨ ਕਰਨੇ ਵੱਲ ਧਿਆਨ ਨਹੀਂ ਲਾਉਂਦੇ, ਧਿਆਨ ਲਾਉਂਦੇ ਸ਼ਬਦ ਨਾਲ, ਪ੍ਰੀਤ ਚਰਨ ਕਬੀਰਾ, ਕਹਿੰਦੇ ਕਬੀਰ ਜੀ ਦੀ ਪ੍ਰੀਤੀ ਜੁੜ ਗਈ ਪ੍ਰਭੂ ਦੇ ਚਰਨਾਂ ਨਾਲ, ਸ਼ਬਦ ਨਾਲ ਜੁੜ ਗਈ ਜਦੋਂ ਤਿਆਗ ਕੀਤਾ। ਹੁਣ ਧਿਆਨ ਦੇਣਾ, ਅਸੀਂ ਕੀ ਕਰਦੇ ਹਾਂ? ਅਸੀਂ ਗੱਲ ਸੁਣ ਲੈਂਦੇ ਹਾਂ, ਅਸੀਂ ਅੱਗੇ ਮਨ ਚ ਵਿਚਾਰ ਲੈ ਆਉਂਦੇ ਹਾਂ ਨਾ, ਜੇ ਕੰਮ ਕਰ ਛੱਡਦੀ ਭੁੱਖੇ ਮਰੀਏ, ਜੇ ਕੰਮ ਕਰ ਛੱਡਦੀ ਹੈ ਤੇ ਭੁੱਖੇ ਮਰੀਏ। ਫਿਰ ਬਾਣੀ ਚ ਲਿਖਿਆ ਕਿ ਬੁਣਨਾ ਤਰਨਾ ਤਿਆਗ ਕੇ, ਉਹ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਜੋ ਪੁਰਾਣੀ ਮਮਤਾ ਤਜੇ, ਕਹਿੰਦੇ ਜਿਹੜਾ ਪੁਰਾਣਾ ਦੇ ਵਿੱਚ ਰਹਿੰਦਿਆਂ ਮਨ ਸਰੀਰ ਵਿੱਚ ਰਹਿੰਦਿਆਂ ਮਮਤਾ ਦਾ ਆਪਣੇ ਮੇਰੀਪਨ ਦਾ ਤਿਆਗ ਕਰ ਦੇਵੇ। ਇਹ ਨਹੀਂ ਕਿ ਸਰੀਰ ਦੇ ਵਿੱਚ ਸੰਸਾਰ ਰਹਿਣਾ ਨਹੀਂ ਹੈ। ਹੁਣ ਤੁਸੀਂ ਦੇਖੋ, ਜਿਹੜਾ ਬੰਦਾ ਮਿਹਨਤ ਕਰਦਾ ਪਿਆ, ਠੀਕ ਹੈ, ਉਹ ਤਨਖਾਹ ਲੈਣ ਗਿਆ, ਜਾ ਕੇ ਉਹਨੇ ਮਾਲਕ ਨੂੰ ਕਿਹਾ, ਹਾਂ ਵੀ ਪੁੱਤਰ ਕਿੱਧਰ ਆਇਆ, ਆ ਮੇਰੀ ਤਨਖਾਹ ਦੇ ਸੀ। ਉਹਨੇ ਕਿਹਾ ਮੇਰੀ ਤਨਖਾਹ ਦੇ ਦਿਓ, ਮੈਂ ਮਿਹਨਤ ਕੀਤੀ। ਹੁਣ ਮੇਰੀ ਦਾ ਮਤਲਬ, ਤਿਆਗ ਦਾ ਕੀ ਮਤਲਬ ਹੈ? ਕਿ ਤਨਖਾਹ ਲੈਣ ਗਿਆ, ਮੇਰੀ ਤਨਖਾਹ ਦੇ ਦਿਓ, ਪਰ ਧਿਆਨ ਦਿਓ ਤਨਖਾਹ ਕਿੰਨੀ ਮਿਲੀ ਹੈ, ਚੁੱਪ ਕਰਕੇ ਲੈ ਕੇ ਤੁਰ ਪਿਆ, ਹੱਕ ਨਹੀਂ ਜਮਾਇਆ। ਤਿਆਗ ਹੋ ਗਿਆ ਨਾ, ਅੰਦਰੋਂ ਤਿਆਗ ਹੋ ਗਿਆ, ਹੱਕ ਨਹੀਂ ਜਮਾਇਆ, ਉਹਨੇ ਜਿੰਨੇ ਪੈਸੇ ਫੜਾਏ ਲੈ ਕੇ ਤੁਰ ਪਿਆ। ਉਹ ਮਾਲਕ ਪੁੱਛਦਾ ਵੀ ਕਾਕਾ ਇੱਧਰ ਆ, ਕਹਿੰਦੇ ਹਾਂਜੀ, ਤੂੰ ਪੈਸੇ ਨਹੀਂ ਗਿਣੇ? ਕਹਿੰਦਾ ਜਿੰਨੇ ਮੇਰੇ ਬੰਦੇ ਆਪਣੇ ਦੇ ਹੀ ਦਿੱਤੇ ਉਹਨੇ। ਹੁਣ ਮਾਲਕ ਸੋਚਦਾ ਇਹ ਬੱਚਾ ਤਬਦੀਲ ਹੋ ਗਿਆ, ਇਸ ਬੱਚੇ ਅੰਦਰ ਖੂਬੀ ਹੈ ਕੋਈ, ਬੜੀ ਰਿਸਪੈਕਟ ਕਰਨ ਲੱਗ ਪਿਆ ਉਹਦੀ। ਕਿਹੜੀ ਗੱਲੋਂ? ਇਹਨੇ ਗਿਣੇ ਨਹੀਂ, ਮੈਂ ਜਿੰਨੇ ਫੜਾਇਆ ਲੈ ਕੇ ਚਲਾ ਗਿਆ, ਜਾ ਕੇ ਘਰ ਫੜਾ ਦਿੱਤੇ। ਹੁਣ ਇਸ ਚੀਜ਼ ਦੀ ਵਿਚਾਰ ਕਰਨੀ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀਂ ਬਿਲਕੁਲ ਤਿਆਗ ਕਰ ਦਿਓ, ਮਮਤਾ ਦਾ ਤਿਆਗ ਕਰ ਦਿਓ, ਬਿਲਕੁਲ ਹੀ ਛੱਡ ਦਿਓ। ਛੱਡਣਾ ਨਹੀਂ, ਤਿਆਗਣਾ ਹੈ, ਛੱਡਣਾ ਨਹੀਂ, ਤਿਆਗਣਾ। ਛੱਡਣ ਤੇ ਤਿਆਗਣ ਚ ਫਰਕ ਆ, ਮਨ ਤੋਂ ਛੱਡੀਏ ਤੇ ਤਿਆਗ ਕਹੀਦਾ, ਸਰੀਰ ਤੋਂ ਛੱਡੀਏ ਛੱਡਣਾ ਕਹੀਦਾ। ਉਹਨਾਂ ਛੱਡਣਾ ਨਹੀਂ ਕਿਹਾ, ਉਹਨਾਂ ਕਿਹਾ ਜੋ ਪੁਰਾਣੀ ਮਮਤਾ ਤਜੇ, ਅੰਦਰੋਂ ਮਨ ਤੋਂ ਛੱਡ ਦੇਵੇ ਪਰ ਸਰੀਰ ਤੋਂ ਕੰਮ ਕਰਦਾ ਰਹੇ। ਹੁਣ ਧਿਆਨ ਦਿਓ, ਇੱਕ ਜਗ੍ਹਾ ਤੇ ਗੁਰੂ ਸਾਹਿਬ ਨੇ ਕਿਹਾ, ਕਹਿੰਦਾ ਘਾਲ ਕਾ ਇੱਕ ਛੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਹੁਣ ਇੱਥੇ ਕਹਿੰਦੇ ਘਾਲ ਖਾ ਇੱਕ ਛੱਥੋਂ ਦੇ, ਹੁਣ ਹੱਥੋਂ ਤਾਂ ਹੀ ਦੇਵਾਂਗੇ ਜੇ ਕਮਾਈ ਕਰਾਂਗੇ, ਤੇ ਜੇ ਛੱਡ ਦਿੱਤੀ ਤੇ ਕਮਾਈ ਕਰਾਂਗੇ ਕਿੱਥੋਂ? ਕਮਾਈ ਤੇ ਤਾਂ ਹੀ ਹੋਊ ਨਾ, ਜੇ ਆਪਾਂ ਮਨ ਵਿੱਚ ਚਾਹ ਹੋਊ ਵੀ ਆਪਾਂ ਕਮਾਈ ਕਰਨੀ। ਇਹਦਾ ਮਤਲਬ ਕਮਾਈ ਕਰਨੀ ਹੈ, ਪਰ ਕਮਾਈ ਦਾ ਛੱਡਣਾ ਨਹੀਂ ਹੈ, ਤਿਆਗਣਾ ਹੈ। ਘਾਲ ਖਾਏ ਕਿ ਛੱਥੋਂ ਦੇ, ਘਾਲ ਖਾਦਾ ਕਮਾਈ ਕਰਦਾ। ਕੋਈ ਬੰਦਾ ਕਮਾਈ ਕਰਦਾ, ਕਮਾਈ ਕਰਕੇ ਕੋਈ ਪੈਸੇ ਇਕੱਠੇ ਕਰਦਾ, ਘਾਲ ਖਾਏ ਕਮਾਈ ਕਰਕੇ ਖਾਂਦਾ, ਕਿ ਛੱਥੋਂ ਦੇ, ਉਹਦੇ ਵਿੱਚੋਂ ਕੁਝ ਬਚਾਉਂਦਾ ਤੇ ਕਿਸੇ ਨੂੰ ਦਿੰਦਾ। ਨਾਨਕ ਰਾਹ ਪਛਾਣੇ ਸੇ, ਹੁਣ ਧਿਆਨ ਦਿਓ, ਕਹਿੰਦੇ ਐਸਾ ਇਮਾਨਦਾਰ ਆਦਮੀ ਜਿਹਦੇ ਮਨ ਦੇ ਅੰਦਰੋਂ ਮਮਤਾ ਦਾ ਤਿਆਗ ਹੋ ਗਿਆ, ਕਮਾਈ ਕਰਦਾ ਹੈ ਪਰ ਵਿੱਚੋਂ ਕਮਾਈ ਦੇ ਵਿੱਚੋਂ ਕੁਝ ਦਸਵਾਂ ਵੀ ਕੱਢਦਾ ਹੈ, ਕੋਈ ਗੁਰੂ ਘਰ ਨੂੰ ਦਿੰਦਾ, ਕਿਸੇ ਗਰੀਬ ਦਾ ਭਲਾ ਕਰਦਾ, ਕਿਸੇ ਗਰੀਬ ਦੀ ਝੋਲੀ ਭਰਦਾ, ਕਿਸੇ ਗਰੀਬ ਦਾ ਢਿੱਡ ਭਰਦਾ। ਕਹਿੰਦਾ ਘਾਲ ਖਾ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਹਿੰਦਾ ਉਹ ਗੁਰੂ ਦੇ ਮਾਰਗ ਦੀ ਪਛਾਣ ਕਰ ਲੈਂਦਾ, ਪਰਮਾਤਮਾ ਤੱਕ ਜਾਣ ਦਾ ਰਾਹ ਜਿਹੜਾ ਹੈ ਉਹ ਲੱਭ ਲੈਂਦਾ। ਹੁਣ ਇਹਦੇ ਕਈ ਮਤਲਬ ਨੇ, ਘਾਲ ਖਾਏ ਕਿ ਛੱਥੋਂ ਦੇ ਕਈ ਮਤਲਬ ਹੈ। ਇੱਕ ਸਰੀਰਕ ਰੂਪੀ ਹੋ ਗਿਆ, ਫਿਰ ਕਮਾਈ ਕਰਦਾ, ਹੱਥ ਨਾਲ ਮਿਹਨਤ ਕਰਦਾ ਕਿ ਛੱਥੋਂ ਦਿੰਦਾ। ਕਹਿੰਦਾ ਘਾਲ ਖਾਏ ਕਿ ਛੱਥੋਂ ਦੇ, ਕਹਿੰਦਾ ਜੇ ਕੋਈ ਪੁਰਾਣੀ ਪ੍ਰਭੂ ਦੇ ਨਾਮ ਦੀ ਘਾਲਾਂ ਘਾਲਦਾ, ਕਮਾਈ ਕਰਦਾ, ਕਮਾਈ ਕਰਕੇ ਕਿ ਛੱਥੋਂ ਦੇ, ਕੀ ਹੱਥੋਂ ਦੇ, ਆਪਣੇ ਮਨ ਵਿੱਚੋਂ ਤਿਆਗ ਕਰ ਦਿੰਦਾ ਝੂਠੇ ਪਦਾਰਥਾਂ ਦਾ। ਹੁਣ ਆਪਾਂ ਕੀ ਕਰਦੇ ਹਾਂ? ਦੇਖੋ, ਆਪਾਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ, ਸਾਡੇ ਮਨ 'ਚ ਕੀ ਹੁੰਦਾ? ਮੈਂ ਸਵੇਰੇ ਉੱਠਿਆ, ਪਾਠ ਕੀਤਾ, ਮੇਰਾ ਫਲਾਣਾ ਕੰਮ ਬਣਨਾ ਚਾਹੀਦਾ। ਅਸੀਂ ਘਾਲਣਾ ਤੇ ਕਰਦੇ ਪਏ, ਹੱਥੋਂ ਕੁਝ ਦਿੱਤਾ ਹੀ ਨਹੀਂ, ਇਹਦਾ ਮਤਲਬ ਗੁਰੂ ਤੇ ਡਿਪੈਂਡ ਹੋਏ ਹੀ ਨਹੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਪਾਠ ਕਰਨ ਲੱਗਾ, ਇਹਦੇ ਬਦਲੇ ਮੈਨੂੰ ਕੀ ਦੇਣਾ, ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤੁਹਾਡੀ ਮਤ ਚਾਹੀਦੀ। ਆਪਾਂ ਕਹਿੰਦੇ ਤੁਹਾਡੀ ਮਤ ਚਾਹੀਦੀ, ਆਪਾਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਨਿਤਨੇਮ ਕੀਤਾ, ਫਲਾਣੀ ਚੀਜ਼ ਚਾਹੀਦੀ, ਫਲਾਣਾ ਕੰਮ ਬਣਿਆ ਨਹੀਂ, ਤੇ ਫਾਇਦਾ ਕੀ ਗੁਰੂ ਘਰ ਜਾਣ ਦਾ, ਫਾਇਦਾ ਕੀ ਪਾਠ ਕਰਨ ਦਾ? ਬੜੇ ਸੱਜਣ ਮਿਲਣਗੇ, ਤੁਸੀਂ ਕਦੀ ਯਾਦ ਰੱਖਿਓ, ਕਈ ਸੱਜਣ ਏਦਾਂ ਦੇ ਨੇ ਜਿਹਨਾਂ ਨੂੰ ਪਤਾ ਹੈ ਕਿ ਮੈਨੂੰ ਕਿੰਨੇ ਸਾਲ ਹੋ ਗਏ ਗੁਰਦੁਆਰੇ ਜਾਂਦਿਆਂ ਨੂੰ, ਕਿੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ, ਕਿੰਨਾ ਚਿਰ ਹੋ ਗਿਆ ਝਾੜੂ ਫੇਰਦਿਆਂ ਨੂੰ, ਕਿੰਨੇ ਮੈਂ ਪੈਸੇ ਦਿੱਤੇ, ਸਭ ਕੁਝ ਯਾਦ ਹੈ ਉਹਨੂੰ। ਕੋਈ ਵਿਰਲਾ ਸੱਜਣ ਮਿਲਦਾ ਕਿਤੇ ਪੁੱਛ ਕੇ ਦੇਖਿਓ, ਭਾਈ ਸਾਹਿਬ ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦਿਆਂ ਨੂੰ, ਕਹਿੰਦਾ ਭਾਜੀ ਪਤਾ ਨਹੀਂ, ਪਤਾ ਨਹੀਂ। ਤੁਹਾਨੂੰ ਪਤਾ ਨਹੀਂ? ਕਹਿੰਦੇ ਹਾਂ ਮੈਨੂੰ ਪਤਾ ਨਹੀਂ। ਵਿਚਾਰ ਕਰਨਾ, ਇੱਕ ਬਜ਼ੁਰਗ ਸੀਗੇ, ਇੱਕ ਬਜ਼ੁਰਗ ਸੀਗੇ ਤੇ ਉਹ ਗੁਰਦੁਆਰੇ ਬਾਹਰ ਨਿਕਲੇ, ਅੱਗੋਂ ਉਹਨਾਂ ਨੂੰ ਬੱਚੇ ਮਿਲ ਗਏ, 8-10 ਜਣੇ ਬੱਚੇ ਮਿਲੇ ਤੇ ਉਹ ਬਜ਼ੁਰਗਾਂ ਨੂੰ ਕਹਿੰਦੇ ਬਾਪੂ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦਿਆਂ ਨੂੰ, ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ। ਕਹਿੰਦੇ ਕਿਉਂ ਪੁੱਤਰ ਕੀ ਗੱਲ ਹੋ ਗਈ? ਉਹਨਾਂ ਦੋ ਤਿੰਨ ਦੀ ਪੁੱਛਿਆ, ਕੁਝ ਨਹੀਂ ਬੋਲੇ। ਫਿਰ ਬਾਪੂ ਨੂੰ ਪੁੱਛਿਆ, ਬਾਪੂ ਤੁਹਾਡੀ ਉਮਰ ਕਿੰਨੀ, ਤੁਹਾਡੀ ਉਮਰ ਕਿੰਨੀ? ਬਜ਼ੁਰਗ ਕਹਿੰਦੇ ਕਾਕਾ ਤੁਹਾਨੂੰ ਕੀ ਲੱਗਦਾ? ਕਹਿੰਦਾ ਨਹੀਂ ਬਾਪੂ ਤੁਹਾਡੀ ਉਮਰ ਬੜੀ ਹੈ। ਕਹਿੰਦਾ ਨਹੀਂ ਪੁੱਤਰ ਮੈਂ ਛੋਟਾ ਹੀ ਹਾਂ। ਤੁਸੀਂ ਛੋਟੇ ਹੀ? ਕਹਿੰਦੇ ਮੈਂ ਤੁਹਾਡੇ ਤੋਂ ਵੀ ਛੋਟਾ। ਬੱਚਿਆਂ ਨੂੰ ਕਹਿ ਰਿਹਾ, ਕੋਈ 10-12 ਸਾਲ ਦੇ, ਕੋਈ 14 ਸਾਲ ਦਾ, ਕੋਈ 15 ਸਾਲ ਦਾ, ਬੱਚਿਆਂ ਨੂੰ ਕਹਿੰਦਾ ਤੁਹਾਡੇ ਤੋਂ ਛੋਟਾ ਮੈਂ। ਬੱਚੇ ਬੜੇ ਹੈਰਾਨ ਵੀ ਸਭ ਤੋਂ ਛੋਟੇ। ਕਹਿੰਦੇ ਦੱਸੋ ਬਾਪੂ ਤੁਹਾਡੀ ਫਿਰ ਉਮਰ ਕਿੰਨੀ ਹੈ? ਕਹਿੰਦੇ ਮੇਰੀ ਉਮਰ 6-7 ਸਾਲ ਦੀ। ਬੱਚੇ ਬੜੇ ਅਸੇ ਬੜੇ ਅਸੇ। ਕਹਿੰਦੇ ਬਾਪੂ ਜੀ ਸੁਣਿਆ ਸੀ ਬਾਪੂ ਆਪਣੀ ਉਮਰ ਛਪਾ ਲੈਂਦੇ, ਬਜ਼ੁਰਗ ਆਪਣੀ ਉਮਰ ਛਪਾਉਂਦੇ, ਪਰ ਤੁਹਾਡੇ ਵਾਂਗੂ ਨਹੀਂ। ਤੁਸੀਂ 6 ਸਾਲ ਹੀ ਦੱਸਦੇ ਹੋ, ਕੋਈ ਦੱਸ ਦਿੰਦੇ, ਕੋਈ 56 ਸਾਲ ਦੱਸ, ਤਾਂ ਵੀ ਸਮਝ ਲੈਂਦੇ ਇਕੱਠੀ 6 ਸਾਲ ਦੀ। ਬੱਚੇ ਖੇਡਦੇ ਖੇਡਦੇ ਨਾ ਅੰਦਰੋਂ ਇੱਕ ਬਜ਼ੁਰਗ ਹੋਰ ਨਿਕਲੇ, ਉਹਨਾਂ ਨੂੰ ਕਹਿੰਦੇ ਬਾਪੂ ਤੁਹਾਡੀ ਉਮਰ ਕਿੰਨੀ? ਕਹਿੰਦੇ ਮੇਰੀ 75 ਸਾਲ ਦੀ। ਆ ਕਹਿੰਦੇ ਬਾਪੂ ਕਹਿੰਦਾ 6 ਸਾਲ ਦੀ। ਉਹ ਕਹਿੰਦੇ ਏਦਾਂ ਹੀ ਹੁੰਦਾ, ਲੋਕਾਂ ਦੀ ਆਦਤ ਹੈ ਆਪਣੀ ਉਮਰ ਛੁਪਾਉਣ ਦੀ, ਰਹਿਣ ਦੇ ਝੂਠ ਬੋਲਦਾ ਬੋਲਣ ਦਿਓ। ਉਹ ਬਜ਼ੁਰਗ ਸੁਣ ਕੇ ਨਾ ਵੀ 6 ਸਾਲ ਦੀ ਉਮਰ ਕਹਿੰਦਾ, ਅੰਦਰ ਚਲੇ ਗਏ। ਅੰਦਰ ਜਾ ਕੇ ਕਹਿੰਦੇ ਗੁਰੂ ਜੀ, ਕਹਿੰਦੇ ਹਾਂਜੀ, ਤੁਹਾਡੇ ਸਿੱਖ ਝੂਠ ਵੀ ਬੋਲਦੇ ਜੀ? ਕੀ ਗੱਲ ਹੋ ਗਈ? ਕੌਣ ਝੂਠ ਬੋਲਦਾ? ਆ ਤੁਹਾਡੇ ਕੋਲ ਹੁਣੇ ਜਿਹੜਾ ਬਜ਼ੁਰਗ ਗਿਆ ਸੀ ਉੱਠ ਕੇ, ਬੜਾ ਝੂਠ ਬੋਲਦਾ। ਕਹਿੰਦੇ ਕਿਉਂ, ਕੀ ਝੂਠ ਬੋਲਦਾ? ਕਹਿੰਦੇ ਸੱਚੀ ਮੁੱਚੀ ਬਹੁਤ ਝੂਠ ਬੋਲਦਾ। ਲਓ ਬੁਲਾਓ ਉਹਨੂੰ। ਬੁਲਾਇਆ, ਜਦੋਂ ਆਇਆ ਨਾ ਉਹਨੂੰ ਪੁੱਛਿਆ, ਹਾਂ ਵੀ ਬਜ਼ੁਰਗੋ ਕੀ ਗੱਲ ਹੋ ਗਈ? ਕਹਿੰਦਾ ਜੀ ਕੋਈ ਗੱਲ ਤੇ ਕੁਛ ਨਹੀਂ ਹੋਈ, ਦੱਸੋ ਇਹਨਾਂ ਨੂੰ ਪੁੱਛੋ ਕੀ ਝੂਠ ਬੋਲਿਆ। ਕਹਿੰਦੇ ਹਾਂ ਵੀ ਦੱਸੋ ਵੀ ਕੀ ਝੂਠ ਬੋਲਿਆ। ਕਹਿੰਦੇ ਬਾਪੂ ਨੂੰ ਪੁੱਛਿਆ ਤੇਰੀ ਉਮਰ ਕਿੰਨੀ ਹੈ? ਕਹਿੰਦਾ 6 ਸਾਲ ਦੀ। ਤੇ ਗੁਰੂ ਜੀ ਨੇ ਪੁੱਛਿਆ, ਹਾਂ ਬਈ ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੈ? ਕਹਿੰਦੇ ਪਾਚਾ 6 ਸਾਲ ਦੀ। ਹੁਣ ਗੁਰੂ ਜੀ ਦੇ ਸਾਹਮਣੇ ਜੋ ਕਿਹਾ ਨਾ 6 ਸਾਲ ਦੀ, ਤੇ ਸਾਰੇ ਜਣੇ ਗੁਰੂ ਜੀ ਨੂੰ ਪੁੱਛਦੇ, ਕਹਿੰਦੇ ਤੁਹਾਡੇ ਸਾਹਮਣੇ ਝੂਠ ਬੋਲਣ ਦਾ ਵੇਖ ਲਓ। ਕਹਿੰਦਾ ਮੇਰੀ ਉਮਰ 6 ਸਾਲ ਦੀ। ਹੁਣ ਹੋਇਆ ਕੀ, ਗੁਰੂ ਜੀ ਬੜੇ ਹੱਸੇ ਖਿੜਖਿੜਾ ਕੇ। ਜਦੋਂ ਹੱਸੇ ਨਾ ਤੇ ਬਾਕੀ ਸਾਰੇ ਉਹ ਸਿੰਘ ਵੇਖਣ ਵੀ ਗੁਰੂ ਜੀ ਵੀ ਹੱਸ ਪਏ, ਵੇਖ ਲਓ ਵਾਕਿਆ ਝੂਠ ਬੋਲਿਆ। ਤੇ ਗੁਰੂ ਜੀ ਕਹਿੰਦੇ ਬਜ਼ੁਰਗਾ ਦੱਸ ਫਿਰ ਇਹਨਾਂ ਨੂੰ ਤੇਰੀ ਉਮਰ 6 ਸਾਲ ਦੀ ਹੈ, ਦੱਸ ਇਹਨਾਂ ਨੂੰ ਫਿਰ ਦੱਸ। ਕਹਿੰਦਾ ਮੈਂ ਤੇ ਗੁਰੂ ਜੀ ਕਿਹਾ ਮੇਰੀ ਉਮਰ 6 ਸਾਲ ਦੀ ਹੈ, ਇਹ ਮੰਨਦੇ ਨਹੀਂ ਹੈਗੇ। ਬੱਚੇ ਬੜੇ ਹੱਸੇ। ਉਹ ਜਿਹੜਾ ਬਜ਼ੁਰਗ ਅੰਦਰ ਲੈ ਕੇ ਗਿਆ ਸੀ ਨਾ ਸ਼ਿਕਾਇਤ ਲਾਉਣ ਲਈ, ਉਹ ਵੀ ਹੱਸੀ ਜਾਏ। ਕਹਿੰਦਾ ਬਾਪੂ ਗੁਰੂ ਸਾਹਮਣੇ ਤਾਂ ਝੂਠ ਨਾ ਬੋਲ। ਹੁਣ ਗੁਰੂ ਜੀ ਕਹਿੰਦੇ ਆ, ਕਹਿੰਦੇ ਇਹ ਝੂਠ ਨਹੀਂ ਬੋਲਦਾ, ਤੂੰ ਝੂਠ ਬੋਲਣ ਡਿਆ, ਤੇਰੀ ਉਮਰ ਕਿੰਨੀ ਹੈ? ਕਹਿੰਦਾ 75 ਸਾਲ ਦੀ। ਨਾ ਤੂੰ ਸੱਚ ਬੋਲ, ਤੂੰ ਸੱਚ ਬੋਲ। ਉਹ ਕਹਿੰਦਾ ਵੀ ਕਮਾਲ ਦੀ ਗੱਲ ਹੈ, ਮੈਂ ਸੱਚ ਬੋਲਣਾ 75 ਸਾਲ ਦੀ ਉਮਰ, ਉਹ 6 ਸਾਲ ਦੀ ਕਹਿਣ ਡਿਆ, ਉਹਨੂੰ ਸੱਚਾ ਕਹਿੰਦੇ ਮੈਨੂੰ ਝੂਠਾ ਕਹਿੰਦੇ? ਕਹਿੰਦੇ ਹਾਂ ਬਜ਼ੁਰਗੋ ਦੱਸੋ ਤੁਹਾਡੀ 6 ਸਾਲ ਦੀ ਉਮਰ ਕਿਵੇਂ ਹੈ, ਦੱਸੋ ਇਹਨਾਂ ਨੂੰ। ਉਹ ਕਹਿੰਦਾ ਜੀ ਇੱਦਾਂ ਆ ਵੀ ਮੈਂ ਇਸ ਗੁਰੂ ਕੋਲ ਆਉਂਦਿਆਂ ਮੇਰੀ ਕੋਈ 10 ਸਾਲ ਦੀ ਉਮਰ ਸੀ, ਮੇਰੀ 10 ਸਾਲ ਦੀ ਉਮਰ ਸੀ ਜਦੋਂ ਮੈਂ ਗੁਰੂ ਤੋਂ ਆਉਣ ਲੱਗਾ, ਗੁਰੂ ਚਰਨਾਂ 'ਚ ਆਉਣ ਲੱਗਾ ਤਨ ਕਰਕੇ, ਠੀਕ ਹੈ। ਕਹਿੰਦੇ ਫਿਰ, ਕਹਿੰਦੇ 60 ਸਾਲ ਮੈਂ ਗੁਰੂ ਦੇ ਚਰਨਾਂ 'ਚ ਆਉਂਦਾ ਰਿਹਾ। ਕਿੰਨੇ ਹੋ ਗਏ? 70। ਕਹਿੰਦੇ ਅੱਜ ਮੇਰੇ ਸਰੀਰ ਦੀ ਉਮਰ 76 ਸਾਲ ਹੈ, ਮੇਰੇ ਸਰੀਰ ਦੀ ਉਮਰ 76 ਸਾਲ ਹੈ। ਕਹਿੰਦੇ ਹੁਣ ਟਿਕਾਣੇ 'ਤੇ ਆਇਆ ਬਾਪੂ, ਫਿਰ 6 ਸਾਲ ਕੋ ਕਹਿੰਦਾ? ਕਹਿੰਦਾ ਸੁਣ ਮੇਰੀ ਗੱਲ, ਸਰੀਰ ਦੀ ਉਮਰ 76 ਸਾਲ ਆ, ਪਰ ਗੁਰੂ ਦੇ ਚਰਨਾਂ ਦੀ ਸੋਝੀ ਮੈਨੂੰ 6 ਸਾਲ ਤੋਂ ਹੀ ਆਈ ਹੈ, ਤੇ ਮੈਂ ਅਸਲੀ ਉਮਰ ਆਪਣੀ 6 ਸਾਲ ਹੀ ਗਿਣਦਾ, ਉਹ ਤੋਂ ਪਹਿਲਾਂ ਤੇ ਉਮਰ ਆਵਾਗਾਉਣੀ ਚਲੀ ਗਈ ਹੈ, ਉਹ ਤਾਂ ਕਿਸੇ ਕੰਮ ਦੀ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਗਿਣਦਾ ਹੀ ਨਹੀਂ, ਮੇਰੀ ਉਮਰ 6 ਸਾਲ ਦੀ ਹੈ। ਦੱਸੋ ਬਈ ਗੁਰੂ ਸਾਹਿਬ ਤੁਸੀਂ ਦੱਸ ਦਿਓ ਮੈਂ ਸੱਚ ਬੋਲਦਾ? ਤੇ ਗੁਰੂ ਸਾਹਿਬ ਨੇ ਕਹਿੰਦੇ ਹੱਸਿਆ ਮੈਂ ਤਾਂ ਹੀ ਸੀ ਵੀ ਬਜ਼ੁਰਗ ਵਿਚਾਰਾ ਸੱਚ ਬੋਲਣ ਡਿਆ, ਇਹਨੇ ਇਹੀ ਗੱਲ ਕਹਿਣੀ ਹੈ ਕਿ 6 ਸਾਲ ਤੋਂ ਮੈਨੂੰ ਸੋਝੀ ਆਈ ਹੈ, 6 ਸਾਲ ਤੋਂ ਮੈਂ ਗੁਰੂ ਦੇ ਚਰਨਾਂ 'ਚ ਪਹੁੰਚਿਆ, ਇਹ ਤੋਂ ਪਹਿਲਾਂ ਤਾਂ ਮੈਂ ਆਉਂਦਾ ਰਿਹਾ ਤਨ ਕਰਕੇ, ਪਰ ਮੈਂ ਗੁਰੂ ਕੋਲ ਨਹੀਂ ਆਇਆ ਕਿਉਂਕਿ ਮੈਨੂੰ ਗੁਰੂ ਦੀ ਸੋਝੀ ਨਹੀਂ ਆਈ, ਮੈਨੂੰ ਪਤਾ ਲੱਗਾ ਹੀ ਨਹੀਂ। ਹੁਣ ਤੁਸੀਂ ਝਾਤੀ ਮਾਰ ਲਓ ਤੁਹਾਡੀ ਉਮਰ ਕਿੰਨੀ ਹੈ। ਸਾਰੇ ਜਣੇ ਆਪਣੇ ਝਾਤੀ ਮਾਰਿਓ, ਉਮਰ ਕਿੰਨੀ ਹੈ? ਗੁਰੂ ਦੇ ਪਿਆਰੇ ਸਾਧ ਸਿੰਘ ਜੋ ਸੱਚ ਜੇ, ਇਹ ਚ ਕੋਈ ਸ਼ੱਕ ਨਹੀਂ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀ, ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਹਿੰਦਾ ਕੋਈ ਕਮਾਈ ਕਰੇ ਪਰ ਹੱਥੋਂ ਛੱਡੇ ਵੀ ਕੁਛ, ਕੀ ਛੱਡੇ? ਮਮਤਾ ਦਾ ਤਿਆਗ ਕਰ ਦੇ, ਠੀਕ ਆ। ਨਾਨਕ ਰਾਹ ਪਛਾਣੇ ਸੇ, ਗੁਰੂ ਸਾਹਿਬਣ ਕਹਿੰਦੇ ਉਹ ਰਾਹ ਦੀ ਪਛਾਣ ਕਰ ਲੈਂਦੇ ਨੇ। ਕਹਿੰਦਾ ਇਸ ਮਾਰਗ ਦੀ ਜਾਣਕਾਰੀ ਉਹਨਾਂ ਨੂੰ ਮਿਲ ਜਾਂਦੀ ਹੈ। ਜਿਹੜੇ ਕਮਾਈ ਕਰਨ ਲੱਗਿਆ ਅੰਦਰੋਂ ਮਮਤਾ ਦਾ ਤਿਆਗ ਕਰ ਦਿੰਦੇ ਆ, ਅੰਦਰੋਂ ਮੈਂ ਮੇਰੀ ਦਾ ਤਿਆਗ ਕਰ ਦਿੰਦੇ ਆ, ਉਹਨਾਂ ਚਿਰ ਗੱਲ ਨਹੀਂ ਬਣਦੀ। ਹੁਣ ਵਿਚਾਰ ਕਰਨਾ, ਮਮਤਾ ਕੀ ਹੈ? ਮਮਤਾ ਛੱਡਣੀ ਨਹੀਂ, ਬਾਹਰੋਂ ਨਹੀਂ ਛੱਡਣੀ, ਬਾਹਰੋਂ ਮਮਤਾ ਰਹਿਣੀ ਰਹਿਣੀ ਹੈ। ਹੁਣ ਤੁਸੀਂ ਹਿਸਾਬ ਲਾਓ, ਇੱਕ ਮਾਂ ਆ, ਇੱਕ ਮਾਂ ਆ, ਮਾਂ ਦੇ ਅੰਦਰ ਮਮਤਾ, ਮਮਤਾ ਕਰਕੇ ਰੋਟੀ ਬਣਾਉਂਦੀ ਹੈ, ਮਮਤਾ ਕਰਕੇ ਥੋੜ੍ਹਾ ਦੁੱਧ ਆਉਂਦਾ, ਛੱਡ ਕੇ ਤਾਂ ਦਊਗੀ ਬੱਚੇ, ਦੁੱਧ ਚੰਗਾਊਗੀ, ਖਾਣਾ ਬਣਾਊਗੀ, ਸਾਰਾ ਕੁਛ ਕਰੂਗੀ, ਬੱਚਾ ਭੱਜਾ ਆਊਗਾ, ਉਹਨੂੰ ਲੈਣ ਜਾਊਗੀ ਧੁੱਪੇ ਛਾਵੇਂ, ਛੱਡਿਆ ਤੇ ਕੁਛ ਵੀ ਨਹੀਂ। ਪਰ ਸਦਕੇ ਜਾਵਾਂ, ਅੱਗੇ ਨਾ ਬੱਚੇ ਚ ਖੁਬੀ ਰਹਿੰਦੀ ਸੀ, ਰਾਤ ਦਿਨ ਬੱਚੇ ਚ ਖੁਬੀ ਰਹਿੰਦੀ ਸੀਗੀ। ਜੇ ਕਿਸੇ ਨੇ ਕਹਿਣਾ ਵੀ ਭੈਣ ਜੀ ਸਿਮਰਨ ਕਰਿਆ ਕਰੋ, ਕੀ ਕਹਿੰਦੀ? ਸਿਮਰਨ ਕਿੱਥੇ ਕਰਨ ਦਿੰਦੇ ਨਿਆਣੇ, ਕਿੱਥੇ ਗੁਰੂ ਘਰ ਆਇਆ ਜਾਂਦਾ? ਨਿਆਣੇ ਨੇ ਸਾਰਾ ਦਿਨ ਨਿਆਣੇ ਸਾਂਭੀ ਮਰ ਜਾਂਦੀ ਹੈ, ਰੋਟੀ ਪਕਾਉਣੀ ਹੈ, ਦੁੱਧ ਚੰਗਾਉਣਾ, ਉਹਨਾਂ ਨੂੰ ਤਿਆਰ ਕਰਨਾ, ਸਕੂਲੇ ਭੇਜਣਾ, ਸ਼ਾਮੀ ਆ ਗਈ ਹੈ, ਉਹ ਪੜ੍ਹਾ ਨੇ ਕੀ ਸਿਖਾਉਂਦੀ ਦੱਸਦੀ ਰਹੀ, ਮੈਂ ਤਾਂ ਖੁਬੀ ਰਹੀ ਨਹੀਂ ਬੱਚਿਆਂ ਚ। ਹੁਣ ਧਿਆਨ ਦਿਓ, ਅੱਗੇ ਮਮਤਾ ਅੰਦਰੋਂ ਵੀ ਸੀ ਤੇ ਬਾਹਰੋਂ ਵੀ ਸੀ, ਬਾਹਰ ਦਾ ਕੰਮ ਛੱਡਿਆ ਨਹੀਂ, ਹੁਣ ਅੰਦਰੋਂ ਤਿਆਗ ਕਰਤਾ ਹੈ। ਕੀ ਕਹਿੰਦੀ ਹੈ? ਕਹਿੰਦੀ ਬੱਚਿਆ ਤੁਹਾਨੂੰ ਦੁੱਧ ਚੰਗਾਤਾ, ਤੁਹਾਨੂੰ ਰੋਟੀ ਖਵਾਤੀ, ਪਰ ਮੇਰਾ ਤੇ ਮਨ ਭੁੱਖਾ ਹੀ, ਮੇਰਾ ਤੇ ਮਨ ਭੁੱਖਾ ਹੀ। ਹੁਣ ਕਿਹੜੀ ਮਾਂ ਆ ਜਿਹੜੀ ਬੱਚੇ ਰੋਟੀ ਖਵਾਉਂਦੀ, ਦੁੱਧ ਚੰਗਾਉਂਦੀ, ਆਪ ਨੇ ਕੁਝ ਖਾਂਦੀ? ਖਾਂਦੀ ਹੈ ਨਾ। ਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਤਨ ਤੋਂ ਦੁੱਧ ਚੰਗਾਉਂਦੀ ਰਹੀ, ਤਨ ਤੋਂ ਸੇਵਾ ਕਰਦੀ ਰਹੀ, ਤਨ ਤੋਂ ਸਭ ਕੁਝ ਕਰਦੀ ਰਹੀ, ਮਨ ਤੇ ਭੁੱਖਾ ਰਿਹਾ। ਕਹਿੰਦੇ ਹੁਣ ਸੋਝੀ ਆ ਗਈ, ਹੁਣ ਮਨ ਤੋਂ ਮਮਤਾ ਘੱਟ ਗਈ ਹੈ, ਤਨ ਤੋਂ ਮਮਤਾ ਨਹੀਂ ਘਟੀ, ਤਨ ਤੋਂ ਦੁੱਧ ਚੰਗਾਉਂਦੀ ਹੈ, ਤਨ ਤੋਂ ਸਭ ਕੁਝ ਕਰਦੀ, ਸੇਵਾ ਕਰਦੀ ਹੈ, ਮਨ ਤੋਂ ਮਮਤਾ ਘੱਟ ਗਈ ਹੈ, ਹੁਣ ਮਨ ਤੋਂ ਗੁਰੂ ਦੇ ਚੰਨ ਨਾਲ ਜੁੜ ਗਈ ਹੈ। ਦੁੱਧ ਚੰਗਾਉਂਦੀ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਕੰਮ ਕਰਦਿਆਂ ਵੀ ਵਾਹਿਗੁਰੂ ਕਰਦੀ ਹੈ, ਸਾਰਾ ਕੁਝ ਕਰਦਿਆਂ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਦੀ ਹੈ। ਹੁਣ ਧਿਆਨ ਦੇਣਾ ਜਿਹੜਾ ਆਪ ਜੀ ਹੋਇਆ ਕੀ, ਭਗਤ ਕਬੀਰ ਸਾਹਿਬਾਂ ਦੱਸਦੇ, ਭਗਤ ਕਬੀਰ ਸਾਹਿਬਾਂ ਦੱਸਦੇ, ਕਹਿੰਦੇ ਵੀ ਦੇਖਿਓ ਕਦੇ ਝਾਤੀ ਮਾਰਿਓ, ਭਗਤ ਨਾਮਦੇਵ ਜੀ ਹੋਏ, ਭਗਤ ਨਾਮਦੇਵ ਜੀ ਦਾ ਮਿੱਤਰ ਸੀ ਤ੍ਰਿਲੋਚਨ, ਭਗਤ ਨਾਮਦੇਵ ਦਾ ਮਿੱਤਰ ਸੀ ਤ੍ਰਿਲੋਚਨ, ਤ੍ਰਿਲੋਚਨ ਭਗਤ ਨਾਮਦੇਵ ਦੇ ਨਾਲ ਰਹਿੰਦਾ ਹੁੰਦਾ ਸੀ ਸਮਕਾਲੀ ਨੇ, ਤੇ ਭਗਤ ਨਾਮਦੇਵ ਜੀ ਜਿਹੜੇ ਸੀ ਨਾ ਉਹ ਕੱਪੜਾ ਸਿਉਂਦੇ, ਕੱਪੜਾ ਰੰਗਦੇ, ਧੋਬੀ ਕੱਪੜੇ ਧੋਂਦੇ, ਆਪਣਾ ਕੰਮ ਕਾਰ ਕਰਦੇ, ਧੰਦਾ ਕਰਦੇ, ਤੇ ਭਗਤ ਤ੍ਰਿਲੋਚਨ ਸੀ ਨਾ ਜਿਹੜਾ। ਹੁਣ ਦੇਖੋ ਜਿੱਦਾਂ ਦੀ ਤੁਹਾਡੇ ਅੰਦਰ ਦੀ ਬਿਰਤੀ ਹੈ, ਉਦਾਂ ਦੀ ਤੁਸੀਂ ਕਿਸੇ ਬਾਰੇ ਕੋਈ ਦੱਸ ਸਕਦੇ ਹੋ, ਤੁਸੀਂ ਕਿਸੇ ਦਾ ਵਖਿਆਣ ਕਰਨਾ, ਕਿਸੇ ਦੀ ਪ੍ਰਸ਼ੰਸਾ ਕਰਨੀ, ਜਿੱਦਾਂ ਤੁਹਾਡੇ ਮਨ ਚ ਵਿਚਾਰ ਹੈ ਉਦਾਂ ਦੇ ਕਰੋਗੇ। ਕਹਿੰਦੇ ਕਿਵੇਂ? ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖੋ, ਤੁਹਾਡੀ ਸੋਚ ਹੈ ਇੱਕ ਸਾਧੂ ਦੀ ਸੋਚ ਆ, ਇੱਕ ਆਮ ਮਨੁੱਖ ਦੀ ਸੋਚ ਹੈ, ਠੀਕ। ਸਾਧੂ ਦੀ ਸੋਚ ਕਿੱਦਾਂ ਦੀ ਹੈ? ਕੋਈ ਤੁਰਿਆ ਜਾ ਰਿਹਾ, ਠੀਕ ਹੈ, ਤੇ ਕਿਸੇ ਨੇ ਕਿਹਾ, ਉਹਨੇ ਵੇਖਿਆ ਹੀ ਨਹੀਂ ਵੀ ਉਹ ਭੈਣ ਭਰਾ ਤੁਰੇ ਜਾਣਦੇ ਨੇ, ਮੀਆਂ ਬੀਬੀ ਤੁਰੇ ਜਾਣਦੇ ਨੇ, ਮਾਂ ਪੁੱਤ ਤੁਰੇ ਜਾਣਦੇ ਨੇ, ਕੌਣ ਤੁਰੇ ਜਾਣਗੇ? ਤਾਂ ਜਾਣਦੇ, ਉਹਦੀ ਸੋਚ ਆ ਕੀ? ਕਹਿੰਦਾ ਕਹਿੰਦਾ ਬਹੁਤ ਅੱਛਾ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਉਹਨੇ ਕੋਈ ਮਨ ਚ ਵਿਚਾਰ ਨਹੀਂ ਲੈਂਦਾ। ਪਰ ਇੱਕ ਆਮ ਆਦਮੀ ਦੇ ਮਨ ਚ ਵਿਚਾਰ ਕੀ ਹੈ? ਸਕੇ ਭੈਣ ਭਰਾ ਤੁਰੇ ਜਾਣ ਰਹੇ ਆ, ਮਨ ਦੀ ਬਿਰਤੀ ਹੈ। ਕਹਿੰਦਾ ਤੇ ਜੋੜੀ ਗੱਡੀ ਸੋਹਣੀ ਤੁਰੀ ਜਾਂਦੀ, ਠੀਕ। ਕਹਿੰਦਾ ਭਾਵ ਕੀ? ਮਨ ਦੇ ਵਿਚਾਰ ਨੇ। ਹੁਣ ਇਹਨੇ ਮੀਆਂ ਬੀਬੀ ਸਮਝਿਆ, ਤੇ ਸਾਧੂ ਨੇ ਕੀ ਕਿਹਾ? ਜੋ ਰੱਬ ਦਾ ਰੰਗ ਹੈ ਜਾਣਦੇ ਬਈ, ਫਰਕ ਹੈ ਨਾ ਦੋਵਾਂ ਚ। ਹੁਣ ਇੱਦਾਂ ਹੀ ਦੇਖਿਓ, ਭਗਤ ਨਾਮਦੇਵ ਜੀ ਰੰਗੇ ਹੋਏ, ਤੇ ਰੰਗੇ ਹੋਏ ਕੀ ਕਰਦੇ ਆ? ਕੱਪੜੇ ਧੋਂਦੇ ਆ, ਕੱਪੜੇ ਰੰਗਦੇ ਆ, ਧੋਬੀ ਹੈ। ਜਿਹੜਾ ਤ੍ਰਿਲੋਚਨ ਹੈ, ਅੰਦਰ ਬਿਰਤੀ ਬਣੀ ਨਹੀਂ ਅਜੇ, ਅੰਦਰ ਬਿਰਤੀ ਬਣੀ ਨਹੀਂ ਅਜੇ, ਆਪਣੀ ਸੋਚ ਦੇ ਮੁਤਾਬਕ ਨਾਮਦੇਵ ਨੂੰ ਦੇਖਦੇ ਆ। ਤੇ ਨਾਮਦੇਵ ਵਾਸਤੇ ਕੀ ਕਹਿੰਦੇ ਆ? ਕਹਿੰਦੇ ਨਾਮਾ ਮਾਇਆ ਮੋਇਆ ਕਹੇ ਤ੍ਰਿਲੋਚਨ ਮੀਤ। ਭਗਤ ਕਬੀਰ ਸਾਹਿਬ ਲਿਖਦੇ ਆਪਣੀ ਭਾਸ਼ਾ ਚ, ਕਹਿੰਦੇ ਵੀ ਜਿਹੜਾ ਸੀ ਨਾ ਭਗਤ ਤ੍ਰਿਲੋਚਨ, ਉਹ ਭਗਤ ਨਾਮਦੇਵ ਬਾਰੇ ਕਹਿੰਦਾ, ਕਹਿੰਦਾ ਇਹ ਤੇ ਮਾਇਆ ਵਿੱਚ ਮੋਇਆ ਹੈ, ਇਹ ਤੇ ਮਾਇਆ ਚ ਮੋਇਆ, ਰਾਤ ਦਿਨ ਤੇ ਕੱਪੜੇ ਧੋਂਦਾ ਰਹਿੰਦਾ, ਰਾਤ ਦਿਨ ਤੇ ਕੱਪੜੇ ਰੰਗਦਾ ਰਹਿੰਦਾ। ਕਾਹੇ ਸ਼ਿਪੋ ਸ਼ਾਇਲਾ ਰਾਮ ਨਾ ਲਾਵੇ ਚੀਤ, ਕਹਿੰਦਾ ਕਿੱਥੇ ਇਹਨਾਂ ਰੰਗਾਂ ਚ ਫਸਿਆ ਰਹਿੰਦਾ, ਘੜੀ ਕਿਤੇ ਰੱਬ ਰੱਬ ਤੇ ਕਰਦਾ ਨਹੀਂ, ਨਾਮ ਸਿਮਰਨ ਦਾ ਕਰਦਾ ਨਹੀਂ, ਘੜੀ ਰੱਬ ਵੱਲ ਤੇ ਧਿਆਨ ਲਾਉਂਦਾ ਨਹੀਂ। ਭਗਤ ਤ੍ਰਿਲੋਚਨ ਜੀ ਕਹਿ ਰਹੇ ਭਗਤ ਨਾਮ ਦੇ ਬਦਲੇ, ਬੜਾ ਹੈਰਾਨ ਕਬੀਰ ਸਾਹਿਬ ਕਹਿੰਦੇ, ਕਹਿੰਦੇ ਦੇਖੋ ਇਹਨਾਂ ਦਾ ਹਾਲ, ਵੀ ਭਗਤ ਨਾਮਦੇਵ ਜੀ ਕਿੱਥੇ ਪਹੁੰਚੇ ਤੇ ਭਗਤ ਤ੍ਰਿਲੋਚਨ ਜੀ ਉਹਨਾਂ ਦੀ ਨਿੰਦਿਆ ਕਰਨ ਡੇ। ਕਹਿੰਦੇ ਕੱਪੜਿਆਂ ਜੀ ਹੋਇਆ ਰਹਿੰਦਾ, ਰੰਗ ਚ ਰੰਗਿਆ ਰਹਿੰਦਾ ਸੰਸਾਰ ਦੇ, ਇਹਨੂੰ ਕਹਿ ਕਿਤੇ ਨਾਮ ਸਿਮਰਨ ਵੀ ਕਰ ਲਿਆ ਕਰ। ਆਪਾਂ ਏਦਾਂ ਹੀ ਕਹਿੰਦੇ ਕੋਈ ਬੰਦਾ ਕੰਮ ਕਰਨ ਡਿਆ ਹੋਵੇ ਤਾਂ ਆਪਾਂ ਕੀ ਕਵਾਂ, ਲੈ ਇਹ ਤੇ ਰਾਤ ਦਿਨ ਕੰਮਾਂ ਜੀ ਫਸਿਆ ਰਹਿੰਦਾ। ਸੱਚ ਜੇ ਕੋਈ ਬੰਦਾ ਕਿਰਤ ਕਰਦਾ ਹੋਵੇ ਤਾਂ ਆਪਾਂ ਕੀ ਕਹਿਣਾ, ਉਹ ਇਹਨੂੰ ਰੱਬ ਕਿੱਥੋਂ ਚੇਤੇ ਆਜੂ, ਇਹਦੇ ਆਪਣੇ ਕੰਮ ਧੰਦੇ ਖਤਮ ਨਹੀਂ ਹੁੰਦੇ, ਇਹ ਰੱਬ ਲੱਭਣ ਡਿਆ, ਇਹਨੂੰ ਰੱਬ ਲੱਭਾ ਹੋਊ ਬੋਲੇ ਕਿਤੇ। ਸੱਚ ਜੇ ਅਸੀਂ ਗੱਲਾਂ ਵਿਚਾਰ ਨਹੀਂ ਕਰਦੇ ਫਿਰ ਕੀ ਕਹਿਣ ਲੱਗੇ, ਕਹਿੰਦੇ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸਮਾਨ। ਕਹਿੰਦੇ ਇੱਕ ਦਿਨ ਕੀ ਹੋਇਆ, ਭਗਤ ਨਾਮਦੇਵ ਜੀ ਕਹਿੰਦੇ ਤਲੋਚਨ ਨੂੰ, ਕਹਿੰਦੇ ਤਲੋਚਨ ਇੱਧਰ ਆ। ਕਹਿੰਦਾ ਹਾਂਜੀ। ਕਹਿੰਦਾ ਮੇਰੀ ਗੱਲ ਸੁਣ। ਕਹਿੰਦਾ ਕੀ? ਕਹਿੰਦਾ ਵੀ ਤੂੰ ਮੇਰੇ ਬਾਰੇ ਤਾਂ ਕਹਿਣ ਡਿਆ, ਮੇਰੇ ਬਾਰੇ ਤੂੰ ਚਰਚਾ ਕਰਦਾ ਹੈ, ਲੋਕਾਂ ਨੂੰ ਦੱਸਦਾ ਫਿਰਦਾ, ਵੀ ਨਾਮੇ ਨੂੰ ਕੀ ਲੱਭਣਾ, 24 ਘੰਟੇ ਦੇ ਕੰਮ ਧੰਦੇ ਚ ਫਸਿਆ ਰਹਿੰਦਾ, ਰੱਬ ਲੱਭ ਲੂ। ਕਹਿੰਦੇ ਹਾਂਜੀ ਤੇ ਮੈਂ ਸਹੀ ਕਹਿੰਦਾ। ਭਗਤ ਤਲੋਚਨ ਜੀ ਕਹਿੰਦੇ ਮੈਂ ਸਹੀ ਕਹਿੰਦਾ, ਤੇਰਾ ਤੇ ਹਾਲ ਹੀ ਇਹੀ, ਸਾਰਾ ਦਿਨ ਕੱਪੜੇ ਧੋਂਦਾ ਮਰ ਜਾਂਦਾ। ਹੁਣ ਭਗਤ ਨਾਮਦੇਵ ਜੀ ਤਲੋਚਨ ਨੂੰ ਕਹਿੰਦੇ, ਕਹਿੰਦੇ ਨਾਮਾ ਕਹਿ ਤਲੋਚਨਾ, ਭਗਤ ਨਾਮਦੇਵ ਤਲੋਚਨ ਨੂੰ ਕਹਿੰਦੇ ਮੁੱਖ ਤੇ ਰਾਮ ਸੰਭਾਲ। ਮੁੱਖ ਤੇ ਕਿਸੇ ਵੇਲੇ ਮੂੰਹ ਵੀ ਬਿਜੀ ਹੁੰਦਾ, ਕਿਸੇ ਵੇਲੇ ਮੂੰਹ ਵੀ ਬਿਜੀ ਹੁੰਦਾ, ਕੋਈ ਏਡੀ ਗੱਲ ਨਹੀਂ ਹੈਗੀ, ਠੀਕ ਹੈ ਨੀ। ਤੁਸੀਂ ਕੰਮ ਕਰਦੇ ਹੋ, ਮਾਂ ਕੰਮ ਕਰਦੀ ਹੈ, ਬੰਦਾ ਕੰਮ ਕਰਦਾ, ਮੂੰਹ ਨਾਲ ਬੋਲਣਾ ਪੈਂਦਾ, ਠੀਕ ਹੈ। ਇਸੇ ਮੁੱਖ ਕਿਹਨੂੰ ਕਿਹਾ, ਧਿਆਨ ਦਿਓ, ਗੁਰਬਾਣੀ ਗੁਰਮੁਖ ਕਹਿੰਦੀ ਹੈ, ਮਨਮੁਖ ਕਹਿੰਦੀ ਹੈ। ਗੁਰਮੁਖ ਜਿਹਦਾ ਧਿਆਨ ਗੁਰੂ ਦੇ ਚਰਨਾਂ ਨਾਲ ਲੱਗਾ ਗੁਰਮੁਖ, ਜਿਹਦਾ ਧਿਆਨ ਮਨ ਮਗਰ ਲੱਗਾ ਉਹ ਮਨਮੁਖ। ਇਹਦਾ ਮਤਲਬ ਧਿਆਨ ਨੂੰ ਮੁੱਖ ਕਹਿੰਦੇ ਆ, ਧਿਆਨ ਨੂੰ ਮੁੱਖ ਕਹਿੰਦੇ ਆ, ਤੁਹਾਡੀ ਸੁਰਤ ਨੂੰ ਮੁੱਖ ਗਿਆ ਇੱਥੇ। ਕਹਿੰਦੇ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ। ਕਹਿੰਦੇ ਆਪਣੇ ਧਿਆਨ ਦੇ ਵਿੱਚ ਪਰਮਾਤਮਾ ਨੂੰ ਸੰਭਾਲ ਕੇ ਰੱਖ। ਕੋਈ ਜ਼ਰੂਰੀ ਨਹੀਂ ਹੈ ਕਿ ਤੂੰ ਚੌਂਕੜਾ ਮਾਰ ਕੇ ਤੇ ਰੌਲਾ ਪਾਵੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੇ ਤਾਂ ਹੀ ਤੂੰ ਜੁੜਿਆ ਆ। ਕਹਿੰਦੇ ਨਹੀਂ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਏਦਾਂ ਕਰ, ਇਹਨਾਂ ਹੱਥਾਂ ਪੈਰਾਂ ਨਾਲ ਕੰਮ ਕਰ, ਸਾਰੇ ਸੰਸਾਰ ਦੇ ਉੱਤੇ ਆਇਆ, ਇਹਨਾਂ ਹੱਥਾਂ ਪੈਰਾਂ ਦੀ ਵਰਤੋਂ ਕਰ, ਸਰੀਰ ਤੇ ਜੋ ਕੰਮ ਮਿਲਦਾ ਕਰ, ਪਰ ਚੀਤ ਨਿਰੰਜਨ ਨਾਲ। ਕਹਿੰਦੇ ਆਪਣਾ ਅੰਦਰੋਂ ਹਿਰਦਾ ਉਸ ਪਰਮਾਤਮਾ ਨਾਲ ਜੋੜ ਕੇ ਰੱਖ। ਕਿੱਦਾਂ ਜੋੜ ਕੇ ਰੱਖ, ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਹੈ, ਜੋ ਪੁਰਾਣੀ ਮਮਤਾ ਤਜੇ। ਆਹ ਦੇਖੋ ਮਮਤਾ ਤਜੀ ਨਾ। ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ, ਕਹਿੰਦੇ ਮੇਰੇ ਅੰਦਰੋਂ ਮਮਤਾ ਤਜੀ ਗਈ ਹੈ, ਖਤਮ ਹੋ ਗਈ ਹੈ। ਕਹਿੰਦਾ ਪਰ ਸੰਸਾਰ ਦੀ ਖਿੱਚ ਮੇਰੇ ਮਨ ਚ ਨਹੀਂ ਹੈ। ਜੇ ਮੈਂ ਕੱਪੜੇ ਧੋਂਦਾ ਪਿਆ, ਜੇ ਮੈਂ ਕੋਈ ਕੰਮ ਕਰਦਾ ਆ ਤੇ ਤਲੋਚਨਾ, ਮੈਂ ਇਸ ਲਈ ਨਹੀਂ ਕਰਦਾ ਕਿ ਇਹਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਹੋਵੇ। ਕਹਿੰਦੇ ਮੈਂ ਕੰਮ ਕਰਦਾ ਪਿਆ, ਮੇਰਾ ਕੰਮ ਹੈ ਕਰਨਾ, ਤੇਰਾ ਕੰਮ ਆ ਉਹ ਚ ਫਾਇਦਾ ਦੇਣਾ ਘਾਟਾ ਦੇਣਾ ਤੇਰਾ ਕੰਮ ਹੈ, ਮੇਰਾ ਕੰਮ ਨਹੀਂ। ਅਸੀਂ ਤੇ ਫਸ ਗਏ, ਆਪਾਂ ਤੇ ਫਸ ਗਏ ਕਹਿੰਦੇ ਚ ਵੀ ਨਹੀਂ ਯਾਰ, ਸਾਰਾ ਦਿਨ ਮਰਦੇ ਰਹੀਦਾ ਤੇ ਫਾਇਦਾ ਨਹੀਂ ਹੋਇਆ। ਤੇ ਪਰਮਾਤਮਾ ਸ਼ਾਮੀ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਦੋ ਰੂਪ ਦੇ ਵਿੱਚ, ਜੇ ਘਾਟਾ ਪੈ ਜਾਵੇ ਤੇ ਰੋਂਦੇ ਗੁਰੂ ਘਰ ਜਾਈਦਾ, ਜੇ ਕੋਈ ਘਾਟਾ ਪੈ ਜਾਣਾ ਕਿਸੇ ਚੀਜ਼ ਦੇ ਵਿੱਚ ਤਾਂ ਬੂਥੀ ਬਣਾ ਕੇ ਗੁਰੂ ਘਰ ਆਈਦਾ। ਦੋ ਜਣੇ ਪਹਿਲਾਂ ਪਛਾਣ ਲੈਂਦੇ, ਭਾਜੀ ਕੀ ਗੱਲ ਹੋ ਗਈ, ਬੜੇ ਉਦਾਸ ਜਿਹਾ ਅੱਜ। ਕੁਛ ਨਹੀਂ ਯਾਰ, ਉਹ ਫਲਾਣੀ ਚੀਜ਼ ਲਈ ਸੀਗੀ, ਵੇਚੀ ਤੇ ਘਾਟਾ ਬੜਾ ਪਿਆ ਹੈ, ਫਲਾਣੀ ਚੀਜ਼ ਰੁੜ ਗਈ, ਉਹ ਕੱਲ ਮੀਂਹ ਆਇਆ ਤੇ ਕਣਕ ਭਿੱਜ ਗਈ, ਏਦਾਂ ਹੋ ਗਿਆ, ਉਦਾਂ ਹੋ ਗਿਆ, ਕੀ ਕਰੀਏ ਯਾਰ, ਫਿਰ ਕਿੱਧਰ ਆਏ। ਉਹ ਮੈਂ ਕਿਹਾ ਫਿਰ ਮੱਥਾ ਟੇਕ ਆਈਏ, ਰੋਜ਼ ਦੀ ਰੂਟੀਨ ਬਣੀ ਹੈ, ਚਲੋ ਆਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ, ਰੋਜ਼ ਮੱਥਾ ਟੇਕਣ ਆਉਂਦੇ ਹਾਂ, ਰੋਜ਼ ਪਾਠ ਕਰਦੇ ਹਾਂ, ਫਿਰ ਵੀ ਕਣਕ ਭਿੱਜ ਗਈ। ਦੱਸੋ ਬਈ, ਲੱਭ ਜੂ ਕੁਛ, ਠੀਕ। ਤੇ ਰੱਬ ਦੇ ਪਿਆਰੇ ਕੀ ਕਹਿੰਦੇ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਬਾਹਰ ਕਣਕ ਪਈ ਹੈ, ਘਰਦੇ ਕਹਿੰਦੇ ਕਿੱਥੇ ਚੱਲਿਓ, ਕਹਿੰਦਾ ਗੁਰਦੁਆਰੇ, ਕਹਿੰਦੇ ਉਧਰੋਂ ਬੱਦਲ ਬਣ ਰਹੇ ਨੇ, ਕਿਤੇ ਮੀਂਹ ਪੈ ਗਿਆ ਤੇ ਫਿਰ, ਤਾਂ ਗਵਾਚ ਕੇ ਕਹਿੰਦਾ ਜੇ ਮੈਂ ਇੱਥੇ ਵੀ ਰਹਿ ਗਿਆ ਤਾਂ ਵੀ ਪੈ ਗਿਆ ਤੇ ਫਿਰ, ਮੈਂ ਗੁਰੂ ਘਰ ਜਾਵਾਂ ਆਪੇ ਕਿਰਪਾ ਕਰੂ। ਗੁਰੂ ਪਿਆਰਿਓ, ਗੁਰੂ ਘਰ ਆ ਗਿਆ, ਆ ਕੇ ਸੇਵਾ ਕੀਤੀ, ਭੁੱਲ ਗਿਆ ਵੀ ਕਣਕ ਬਾਹਰ ਪਈ ਹੈ ਤੇ ਬੱਦਲ ਹੋ ਗਿਆ, ਲਾਗੇ ਲਾਗੇ ਸਾਰੇ ਮੀਂਹ ਪਿਆ ਪਰ ਉਹਦੀ ਕਣਕ ਤੇ ਮੀਂਹ ਨਹੀਂ ਪਿਆ। ਕਿਹੜੀ ਗੱਲੋਂ? ਕਿਉਂਕਿ ਪਰਮਾਤਮਾ ਦੇਖਦਾ ਹੈ, ਜੋ ਸ਼ਕਤੀ ਪਰਮਾਤਮਾ ਕੋਲ ਹੈ, ਮਰਜ਼ੀ ਹੈ, ਜਿੱਥੇ ਮਰਜ਼ੀ ਮੀਂਹ ਪਵਾ ਦੇ, ਜਿੱਥੇ ਮਰਜ਼ੀ ਰੱਖਿਆ ਕਰ ਲਵੇ, ਇਹ ਸਿਰਫ ਸਾਨੂੰ ਭੁਲੇਖੇ ਆ। ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਭਗਤ ਫਰੀਦ ਸਾਹਿਬ ਬਣ ਦੇਖਦੇ, ਕਹਿੰਦੇ ਮਮਤਾ, ਮਮਤਾ ਦੂਜਾ ਰੂਪ ਕੀ, ਕਿੱਥੋਂ ਪੈਦਾ ਹੁੰਦੀ ਹੈ ਮਮਤਾ, ਛੱਡੀ ਕਿੱਥੋਂ ਜਾਂਦੀ ਹੈ, ਤਿਆਗੀ ਕਿੱਥੋਂ ਜਾਂਦੀ ਹੈ। ਕਹਿੰਦੇ ਸਭ ਤੋਂ ਪਹਿਲਾਂ ਭਗਤ ਫਰੀਦ ਸਾਹਿਬ ਨੇ ਇਹਦਾ ਵਖਿਆਨ ਕਰਨ ਲੱਗੇ ਮਮਤਾ ਦਾ, ਕੀ ਕਹਿਣ ਲੱਗੇ? ਕਹਿੰਦੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ। ਧਿਆਨ ਨਾਲ ਸੁਣਿਓ, ਸਬਰ, ਸਬਰ ਕੀ ਹੈ? ਸੰਤੋਖ। ਸਬਰ ਇਹੋ ਸਵਾਓ, ਸਵਾਓ ਕੀ ਹੈ? ਜ਼ਿੰਦਗੀ ਦਾ ਨਿਸ਼ਾਨਾ, ਪ੍ਰਯੋਜਨ, ਏਮ। ਕਹਿੰਦਾ ਮਨਾ ਗੱਲ ਸੁਣ ਲਾ, ਤੇਰੀ ਜ਼ਿੰਦਗੀ ਦਾ ਏਮ ਹੋਣਾ ਚਾਹੀਦਾ, ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੋਣਾ ਚਾਹੀਦਾ। ਕਹਿੰਦਾ ਕਿਹੜਾ? ਸਬਰ ਇਹੋ ਸਵਾਓ। ਕਹਿੰਦਾ ਸਬਰ ਹੀ ਜ਼ਿੰਦਗੀ ਦਾ ਨਿਸ਼ਾਨਾ ਹੀ। ਜੇ ਮਨ 'ਚ ਸਬਰ ਆ ਜਾਵੇ, ਉਹਦਾ ਭਾਣਾ ਆ ਜਾਵੇ, ਜੋ ਤੇ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਪਰਮਾਤਮਾ ਕਰਦਾ ਮੇਰੇ ਲਈ ਚੰਗਾ ਹੈ, ਜਿੱਦਣ ਮਨ ਦੀ ਬਿਰਤੀ ਇੱਥੇ ਟਿਕ ਜਾਊਗੀ। ਸਬਰ ਇਹੋ ਸਵਾਓ ਜੇ ਤੂੰ ਬੰਦਾ, ਜੇ ਤੂੰ ਬੰਦਾ। ਹੁਣ ਧਿਆਨ ਦਿਓ, ਗੁਰੂ ਜੀ ਕਹਿਣ ਲੱਗੇ ਜੇ ਤੂੰ ਆਪਣੀ ਬਿਰਤੀ ਨੂੰ ਬੰਨ ਲਵੇਂ, ਦ੍ਰਿੜ ਕਰੇ, ਪੱਕਾ ਕਰ ਲਵੇਂ, ਕੀ ਕਿ ਮੇਰੇ 'ਚ ਸਬਰ ਆ, ਜੋ ਪਰਮਾਤਮਾ ਕਰਦਾ ਕਰੇ, ਜਿੱਥੇ ਰੱਖਦਾ ਰੱਖੇ, ਸਬਰ ਟਿਕ ਜਾਵੇ, ਫਿਰ ਕਿਉਂ? ਕਹਿੰਦਾ ਵੱਧ ਥੀਵੇਂ ਦਰਿਆਓ, ਟੁੱਟ ਨਾ ਥੀਵੇਂ ਬਾੜਾ। ਹੁਣ ਧਿਆਨ ਦਿਓ, ਵੱਧ ਥੀਵੇਂ ਦਰਿਆਓ, ਗੁਰੂ ਸਾਹਿਬ ਕਹਿਣ ਲੱਗੇ, ਕਹਿੰਦਾ ਜੇ ਤੇਰੇ ਮਨ ਵਿੱਚ ਸਬਰ ਟਿਕ ਜਾਵੇ, ਔਰ ਇਹ ਸਬਰ ਟਿਕਣ ਦੇ ਨਾਲ ਕੀ ਹੋਊਗਾ, ਤੂੰ ਦ੍ਰਿੜ ਕਰ ਲਵੇ ਵੀ ਜੋ ਪਰਮਾਤਮਾ ਮੇਰੇ ਨਾਲ ਕਰਦਾ ਬਹੁਤ ਵਧੀਆ, ਮੈਂ ਨਹੀਂ ਕੁਝ ਵੀ ਕਹਿਣਾ ਪਰਮਾਤਮਾ ਨੂੰ। ਠੀਕ ਹੈ, ਅਸੀਂ ਤਾਂ ਇਹੋ ਜਿਹੇ ਬੰਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਕਿਤੇ ਭੀਖ ਨਾ ਮੰਗਣੀ ਪਵੇ ਕਿਸੇ ਕੋਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਕਿਸੇ ਕੋਲ ਭੀਖ ਨਾ ਮੰਗਣੀ ਪਵੇ। ਕੀ ਲੋੜ ਸੀ ਆਪਾਂ ਨੂੰ ਕਹਿਣ ਦੀ? ਬਾਣੀ ਤੇ ਲਿਖਿਆ ਜੋ ਭੀਖ ਮੰਗਾਵੇ ਤੋ ਕਿਆ ਘਟ ਜਾਈ। ਕਹਿੰਦਾ ਪਰਮਾਤਮਾ ਤੂੰ ਜੋ ਕਰਾਉਣਾ ਕਰਾ, ਮੇਰਾ ਕੁਛ ਨਹੀਂ ਘਟਣ ਲੱਗਾ, ਮੈਨੂੰ ਕੋਈ ਟੈਨਸ਼ਨ ਨਹੀਂ, ਤੇਰੀ ਕਿਰਪਾ ਚਾਹੀਦੀ ਹੈ, ਤੇਰੇ ਦਰਸ਼ਨ ਕਰਨੇ ਨੇ, ਤੂੰ ਧਰਤੀ ਤੇ ਜਿੱਦਾਂ ਦਾ ਬਣਾਉਣਾ ਮੈਨੂੰ ਬਣਾਉਣਾ। ਆਪਾਂ ਕਦੀ ਮੰਨੇ? ਆਪਾਂ ਕਦੀ ਸਵੀਕਾਰ ਕੀਤਾ ਵੀ ਤੂੰ ਜਿੱਥੇ ਰੱਖਣਾ ਰੱਖ? ਨਹੀਂ ਮੰਨਦੇ। ਸੋ ਧਿਆਨ ਦਿਓ, ਕਹਿੰਦੇ ਵੱਧ ਥੀਵੇ ਦਰਿਆਓ, ਕਹਿੰਦਾ ਜੇ ਤੇਰੇ 'ਚ ਸਬਰ ਟਿਕ ਜਾਂਦਾ, ਮਮਤਾ ਤਿਆਗੀ ਜਾਂਦੀ ਹੈ, ਤੇ ਪਤਾ ਕਿਉਂ? ਗੁਰੂ ਸਾਹਿਬ ਕਹਿੰਦੇ ਵੱਧ ਥੀਵੇ ਦਰਿਆਓ, ਕਹਿੰਦਾ ਤੇਰੀ ਅੰਦਰ ਦੀ ਬਿਰਤੀ ਵੱਧ ਜਾਏਗੀ, ਦਰਿਆ ਵਰਗੀ ਬਣ ਜਾਏਗੀ। ਤੁਸੀਂ ਦੇਖਿਓ ਜਿਹੜਾ ਦਰਿਆ ਹੈ ਨਾ, ਦਰਿਆ 'ਚ ਪਾਣੀ ਕਿੰਨਾ ਹੁੰਦਾ, ਛੱਲਾਂ ਮਾਰਦਾ, ਦਰਿਆ ਤੇ ਛੱਪੜ 'ਚ ਫਰਕ ਬੜਾ। ਕੀ ਕਹਿਣ ਲੱਗੇ? ਵੱਧ ਥੀਵੇ ਦਰਿਆਓ, ਟੁੱਟ ਨਾ ਥੀਵੇ ਵਾੜਾ। ਵਾੜਾ ਪਤਾ ਕਿਹਨੂੰ ਕਹਿੰਦੇ? ਜੇ ਦਰਿਆ ਦਾ ਪਾਣੀ ਵਗਦਾ ਹੋਵੇ ਤੇ ਵਿੱਚੋਂ ਕੁਝ ਪਾਣੀ ਟੁੱਟ ਜਾਏ, ਵਿੱਚੋਂ ਕੁਝ ਪਾਣੀ ਟੁੱਟ ਜਾਏ, ਲੇਕਿਨ ਲੀਕ ਹੋ ਜਾਵੇ ਤੇ ਗੁਰੂ ਪਿਆਰਿਓ ਬਾਹਰ ਕਿਸੇ ਟੋਏ ਟਿੱਬੇ 'ਚ ਪੈ ਜਾਵੇ ਪਾਣੀ, ਵਾੜਾ ਕਹਿੰਦੇ ਛੱਪੜ ਨੂੰ, ਵਾੜਾ ਕਹਿੰਦੇ ਟੋਏ ਟਿੱਬੇ ਨੂੰ। ਪਾਣੀ ਦਰਿਆ ਦਾ ਟੁੱਟ ਜਾਵੇ ਤੇ ਟੋਏ ਟਿੱਬੇ 'ਚ ਪੈ ਜਾਵੇ, ਉਹ ਟੋਏ ਟਿੱਬੇ 'ਚ ਹੀ ਪਿਆ ਰਹਿੰਦਾ, ਉਹਦਾ ਜੀਵਨ ਖਤਮ ਹੋ ਜਾਂਦਾ, ਉਹ ਗਾਂ ਨਹੀਂ ਕਿਤੇ ਵੀ ਜਾਂਦਾ, ਉਹ ਟੋਏ 'ਚ ਹੀ ਪੈ ਰਹਿੰਦਾ। ਤੇ ਸਮਾਂ ਆਉਂਦਾ ਉਸ ਪਾਣੀ 'ਚੋਂ ਬੋ ਆਉਣ ਲੱਗ ਪੈਂਦੀ ਸੀ, ਉਸ ਪਾਣੀ 'ਚੋਂ ਬੋ ਆਉਣ ਲੱਗ ਪੈਂਦੀ ਹੈ। ਪਰ ਧਿਆਨ ਦੇਈਏ, ਜਿਹੜਾ ਪਾਣੀ ਵਹਿੰਦਾ ਜਾਂਦਾ, ਜਿਹੜਾ ਪਾਣੀ ਵਹਿੰਦਾ ਜਾਂਦਾ ਹੈ, ਉਹ ਵਹਿੰਦਾ 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 ਭਾਵੇਂ ਰਸਤੇ ਲੀਕ ਕਰਦਾ ਕਰਦਾ ਥੋੜਾ ਬਹੁਤਾ ਜਾ ਕੇ ਸਮੁੰਦਰ 'ਚ ਮਿਲ ਜਾਂਦਾ ਹੈ। ਤੇ ਜਿੱਦਣ ਉਹ ਸਮੁੰਦਰ 'ਚ ਮਿਲਦਾ ਹੈ, ਉਹਨੂੰ ਦਰਿਆ ਕੋਈ ਨਹੀਂ ਕਹਿੰਦਾ। ਜਿੱਦਾਂ ਹੀ ਸਰੋਵਰ ਦਾ ਪਾਣੀ, ਦਰਿਆ ਦਾ ਪਾਣੀ ਸਮੁੰਦਰ 'ਚ ਜਾ ਕੇ ਡਿੱਗਾ ਤੇ ਲੋਕਾਂ ਨੇ ਕਿਹਾ ਤਾਂ ਸਮੁੰਦਰ ਸਮੁੰਦਰ, ਦਰਿਆ ਭੁੱਲ ਗਏ। ਗੁਰੂ ਸਾਹਿਬ ਬਣ ਕਹਿੰਦੇ, ਕਹਿੰਦਾ ਜੇ ਤੇਰੇ 'ਚ ਸਬਰ ਆ ਜਾਵੇ, ਜੇ ਤੇਰੇ 'ਚ ਸੰਤੋਖ ਆ ਜਾਵੇ, ਜੇ ਤੇਰੇ ਅੰਦਰ ਕਿਤੇ ਇਹ ਬਿਰਤੀ ਬਣ ਜਾਵੇ, ਤੂੰ ਮਮਤਾ ਦਾ ਤਿਆਗ ਕਰ ਦੇਵੇਂ। ਕਹਿੰਦਾ ਫਿਰ ਕਿਉਂ? ਕਹਿੰਦਾ ਫਿਰ ਤੇਰੀ ਬਿਰਤੀ ਦਰਿਆ ਵਰਗੀ ਬਣ ਜਾਊਗੀ, ਗਾਂ ਵੱਧਦੀ 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 ਜਾਊਗੀ, ਫਿਰ ਕਦੀ ਟੁੱਟੇਗਾ ਨਹੀਂ। ਕਹਿੰਦਾ ਆਪਾਂ ਤੇਰੀ ਸੁਰਤ ਕਦੀ ਕਿਸੇ ਟੋਏ ਟਿੱਬੇ 'ਚ ਪੈ ਕੇ ਉਸ ਗੰਦੇ ਪਾਣੀ ਵਰਗੀ ਬੋ ਨਹੀਂ ਮਾਰੂਗੀ, ਫਿਰ ਤੂੰ ਗਾਂ ਵੱਧਦਾ ਜਾਏਗਾ, ਜਿੱਦਾਂ ਦਰਿਆ ਦਾ ਪਾਣੀ ਸਮੁੰਦਰ 'ਚ ਜਾ ਕੇ ਮਿਲ ਗਿਆ। ਕਹਿੰਦਾ ਏਦਾਂ ਤੇਰੀ ਸੁਰਤ ਵੱਧਦੀ 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 ਇੱਕ ਦਿਨ ਪਰਮਾਤਮਾ ਜਾ ਕੇ ਮਿਲ ਜਾਊਗੀ। ਸਿਰਫ ਵਿਚਾਰ ਕਰਕੇ ਦੇਖਿਓ, ਅਸੀਂ ਵਿਚਾਰ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਈ। ਠੀਕ, ਹੁਣ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿਣ ਲੱਗੇ ਵੀ ਏਦਾਂ ਕਰ, ਵੱਧ ਥੀਵੇ ਦਰਿਆਓ, ਟੁੱਟ ਨਾ ਥੀਵੇ ਵਾੜਾ। ਭਗਤ ਫਰੀਦ ਸਾਹਿਬ ਕਹਿੰਦੇ ਜੇ ਸਬਰ ਟਿਕ ਜਾਏ ਨਾ ਤੇਰੇ ਅੰਦਰ, ਤੇ 'ਚ ਵਾਧਾ ਹੋਊਗਾ, ਗਾਂ ਵੱਧਦਾ ਜਾਏਗਾ, ਤੇਰੀ ਸੁਰਤ ਗਾਂ ਵੱਧਦੀ ਜਾਊਗੀ ਪਰਮਾਤਮਾ ਵਾਲੇ ਪਾਸੇ, ਕਦੀ ਦੁਬਾਰਾ ਤੇਰੀ ਸੁਰਤ ਟੁੱਟ ਕੇ ਖੱਡੇ 'ਚ ਨਹੀਂ ਜਾਊਗੀ। ਕਹਿੰਦਾ ਪਾ ਛੱਪੜ ਦੀ ਨਾ ਤੇਰਾ ਪਾਣੀ, ਤੇਰਾ ਵਹਿਣ, ਤੇਰੀ ਸੁਰਤ ਖਲੋਊਗੀ ਨਹੀਂ, ਉਹ 'ਚ ਬੋ ਨਹੀਂ ਆਊਗੀ, ਗਾਂ ਵੱਧਦੀ ਜਾਊਗੀ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਇਹ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਨਹੀਂ ਹੋਇਆ ਕਿ ਮੈਂ ਅੰਦਰੋਂ ਮਮਤਾ ਦਾ ਤਿਆਗ ਕਰ ਦਿੱਤਾ, ਤੇ ਸੰਸਾਰ ਤੋਂ ਨਫ਼ਾ ਛੁੱਟ ਗਿਆ ਮੇਰਾ। ਕਹਿੰਦੇ ਨਹੀਂ, ਮੈਂ ਸੰਸਾਰ 'ਚ ਰਿਹਾ, ਸੰਸਾਰ 'ਚ ਵਿਚਰਦਾ ਰਿਹਾ, ਸੰਸਾਰ ਨਾਲ ਗੱਲਾਂ ਬਾਤਾਂ ਕਰਦਾ ਰਿਹਾ, ਪਰ ਮੈਂ ਨਾਮ ਛੱਡਿਆ ਨਹੀਂ। ਕਿਵੇਂ? ਪਾਤਸ਼ਾਹ ਨੇ ਲਿਖਿਆ, ਸਾਚ ਨਾਮ ਮੇਰਾ ਮਨ ਲੱਗਾ, ਸਾਚ ਨਾਮ ਮੇਰਾ ਮਨ ਲੱਗਾ। ਕਹਿੰਦੇ ਮੇਰਾ ਮਨ ਸੱਚੇ ਦੇ ਨਾਮ ਨਾਲ ਜੁੜ ਗਿਆ, ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਇਆ, ਲੋਗਣ ਸਿਓ ਮੇਰਾ ਠਾਠਾ ਬਾਗਾ। ਕਹਿੰਦੇ ਇਹ ਨਹੀਂ ਕਿ ਮੈਂ ਲੋਕਾਂ ਨਾਲ ਬੋਲਣਾ ਛੱਡਤਾ, ਇਹ ਨਹੀਂ ਕਿ ਮੈਂ ਘਰ ਦੇ ਕੰਮ ਕਾਰ ਛੱਡ ਦਿੱਤੇ, ਇਹ ਨਹੀਂ ਕਿ ਮੈਂ ਲੋਕਾਂ ਨਾਲ ਨਾਤਾ ਹੀ ਤੋੜ ਦਿੱਤਾ। ਆਪਾਂ ਤਾਂ ਇਹੀ ਸਮਝਾਂਗੇ ਨਾ ਵੀ ਮਮਤਾ ਛੱਡ ਦਿੱਤੀ ਹੈ, ਹੁਣ ਘਰ ਬਾਰ ਛੱਡ ਦਿਓ, ਮਾਂ ਬਾਪ ਛੱਡ ਦਿਓ, ਭੈਣ ਭਰਾ ਛੱਡ ਦਿਓ, ਗੁਰੂ ਘਰ ਆ ਕੇ ਬਹਿ ਜਾਓ। ਨਹੀਂ ਨਹੀਂ ਨਹੀਂ, ਕਿਸੇ ਨੂੰ ਛੱਡਣਾ ਨਹੀਂ ਹੈ, ਸਭ ਦੇ ਨਾਲ ਰਹਿਣਾ, ਪਰ ਅੰਦਰੋਂ ਸਭ ਦਾ ਹੀ ਤਿਆਗ ਕਰ ਦੇਣਾ। ਬਾਹਰੋਂ ਛੱਡਣਾ ਕਿਸੇ ਨੂੰ ਨਹੀਂ, ਅੰਦਰੋਂ ਜੁੜਨਾ ਕਿਸੇ ਨਾਲ ਨਹੀਂ। ਬਾਹਰੋਂ ਇਹਨਾਂ ਸਾਰਿਆਂ ਦੀ ਪਕੜ ਕਰਨੀ, ਭੈਣ ਭਰਾ ਮਾਂ ਬਾਪ ਸਕੇ ਸਿਬੰਧੀ ਸਭ ਨਾਲ ਪਿਆਰ ਕਰਨਾ, ਮਨ ਤੋਂ ਪਿਆਰ ਕਰ ਦੇਣਾ। ਉਹ ਕੀ ਕਹਿਣ ਲੱਗੇ? ਕਹਿੰਦੇ ਲੋਗਣ ਸਿਓ ਮੇਰਾ ਠਾਠਾ ਬਾਗਾ। ਕਹਿੰਦੇ ਲੋਕਾਂ ਦੇ ਨਾਲ ਮੇਰਾ ਠਾਠਾ ਬਾਗਾ, ਕਹਿੰਦਾ ਭਾਵ ਥੋੜਾ ਬਹੁਤਾ ਨਾਤਾ ਹੈਗਾ, ਥੋੜਾ ਬਹੁਤਾ ਮੇਰਾ ਨਾਤਾ ਹੈਗਾ, ਗੁਜ਼ਾਰਾ ਕਰਨ ਜੋਗਾ, ਜਿੰਨਾ ਕੁ ਬੋਲਣ ਦੀ ਲੋੜ ਹੈਗੀ ਹੈ ਕਿਸੇ ਦੇ ਨਾਲ, ਮੈਂ ਉਹਨਾਂ ਕੁ ਬੋਲਦਾ ਹਾਂ, ਇਹ ਨਹੀਂ ਮੈਂ ਛੱਡ ਦਿੱਤਾ ਬਿਲਕੁਲ। ਫਿਰ ਕੀ ਕਹਿਣ ਲੱਗੇ? ਕਹਿੰਦੇ ਬਾਹਰ ਸੂਤ ਸਗਲ ਸਿਓ ਮੌਲਾ, ਬਾਹਰ ਸੂਤ ਸਗਲ ਸਿਓ ਮੌਲਾ। ਕਹਿੰਦੇ ਉਹ ਭਾਈ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜਿੱਦਾਂ ਕੋਈ ਦਰੀ ਖੇਸ ਬੁਣਦੇ ਹਾਂ ਆਪਾਂ, ਉਹ 'ਚ ਤਾਨਾ ਬਾਣਾ ਪੂਰਾ ਪਾਇਆ ਹੁੰਦਾ। ਕਹਿੰਦਾ ਉੱਦਾਂ ਹੀ ਮੈਂ ਬਾਹਰ ਰਹਿੰਦਾ, ਸੰਸਾਰੀਆਂ ਨਾਲ ਮੈਂ ਮਿਲ ਜੁਲ ਕੇ ਉੱਦਾਂ ਹੀ ਰਹਿੰਦਾ, ਠੀਕ ਹੈ ਨੀ। ਬਾਹਰ ਸੂਤ ਸਗਲ ਸਿਓ ਮੌਲਾ, ਕਹਿੰਦੇ ਸਾਰਿਆਂ ਨਾਲ ਮੈਂ ਮਿਲ ਜੁਲ ਕੇ ਰਹਿੰਦਾ, ਸਾਰਿਆਂ ਨਾਲ ਮੌਲਾ ਪਹਿਲਾਂ ਪਿਆਰ ਨਾਲ ਰਹਿਣਾ, ਸਾਰਿਆਂ ਨਾਲ ਮੈਂ ਪਿਆਰ ਨਾਲ ਰਹਿੰਦਾ, ਆਪਣੇ ਭੈਣ ਭਰਾਵਾਂ ਨਾਲ, ਸਕੇ ਸੰਬੰਧੀਆਂ ਨਾਲ, ਯਾਰਾਂ ਮਿੱਤਰਾਂ ਦੇ ਨਾਲ, ਪਿੰਡ ਦੇ ਲੋਕਾਂ ਦੇ ਨਾਲ, ਆਂਢੀਆਂ ਗੁਆਂਢੀਆਂ ਨਾਲ ਮੈਂ ਮਿਲ ਜੁਲ ਕੇ ਰਹਿੰਦਾ। ਪਰ ਇੱਕ ਗੱਲ ਕਹਿੰਦੇ ਪੱਲੇ ਬੰਨਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ। ਕਹਿੰਦੇ ਪਰ ਧਿਆਨ ਨਹੀਂ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ ਹੈ, ਜੜ੍ਹਾਂ ਉਹਦੀਆਂ ਪਾਣੀ ਵਿੱਚ ਨੇ, ਪਰ ਫੁੱਲ ਦਾ ਪਾਣੀ ਨਾਲ ਕੋਈ ਨਾਤਾ ਨਹੀਂ ਹੈ, ਉਹ ਵੱਖਰਾ ਹੀ ਰਹਿੰਦਾ, ਅਲਿਪਤ ਵੱਖਰਾ ਰਹਿੰਦਾ। ਕਹਿੰਦੇ ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਕਹਿੰਦੇ ਮੈਂ ਵੀ ਉਸ ਫੁੱਲ ਵਾਂਗਣਾ ਰਹਿੰਦਾ, ਪਾਣੀ 'ਚ ਹੀ ਰਹਿੰਦਾ, ਸੰਸਾਰ 'ਚ ਹੀ ਹੈ, ਪਰ ਉਹ ਫੁੱਲ ਉੱਗਦਾ ਹੈ ਇਸ ਪਾਣੀ ਤੋਂ ਵੱਖਰਾ ਹੈ। ਕਹਿੰਦਾ ਮੈਂ ਸੰਸਾਰ 'ਚ ਰਹਿ ਕੇ ਵੀ ਜਿਹੜੀ ਮੇਰੀ ਅੰਦਰ ਦੀ ਬਿਰਤੀ ਆ, ਉਹ ਸੰਸਾਰ ਤੋਂ ਵੱਖਰੀ ਹੈ। ਭਾਵੇਂ ਮੈਂ ਰਹਿੰਦਾ ਸੰਸਾਰ 'ਚ ਹੀ ਹੈ, ਪਰ ਰਹਿੰਦਾ ਕਮਲ ਦੇ ਫੁੱਲ ਵਾਂਗਣਾ ਆ। ਅਸੀਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਗੁਰੂ ਪਿਆਰਿਓ, ਕਬੀਰ ਸਾਬਣ ਕਹਿਣ ਲੱਗੇ ਇੱਕ ਥਾਂ 'ਤੇ, ਕਬੀਰ ਸਾਬਣ ਕਹਿੰਦੇ, ਕਹਿਣ ਲੱਗੇ, ਜਾਂ ਦਿਨ ਹੋਮ ਹੁਆ ਕਬੀਰ, ਜਾਂ ਦਿਨ ਹੋਮ ਹੁਆ ਪਛੀ ਬਿਆ ਆਨੰਦ। ਕਬੀਰ ਸਾਬਣ ਕਹਿੰਦੇ ਜਿੱਦਣ ਮੇਰੇ ਅੰਦਰੋਂ ਹੋਂ ਹੋਂ ਕਰਨ ਵਾਲਾ, ਮੈਂ ਕਰਨ ਵਾਲਾ ਮੇਰਾ ਸੁਭਾਅ ਖਤਮ ਹੋ ਗਿਆ, ਜਿਸ ਦਿਨ ਮੇਰੇ ਅੰਦਰੋਂ ਮੈਂ ਕਰਨ ਵਾਲਾ, ਹੋਂ ਹੋਂ ਕਰਨ ਵਾਲਾ ਸੁਭਾਅ ਖਤਮ ਹੋ ਗਿਆ, ਜਾਂ ਦਿਨ ਹੋਮ ਹੁਆ ਪਛੇ ਬਿਆ ਆਨੰਦ। ਕਹਿੰਦੇ ਉਸ ਤੋਂ ਬਾਅਦ ਵਿੱਚ ਮੈਨੂੰ ਆਨੰਦ ਪ੍ਰਾਪਤ ਹੋਇਆ। ਹੁਣ ਧਿਆਨ ਦਿਓ, ਜਿੰਨਾ ਚਿਰ ਮਨ ਮੈਂ ਕਰਦਾ, ਜਿੰਨਾ ਚਿਰ ਮਨ ਆਪਣੀ ਚੀਜ਼ ਕਿਸੇ ਨੂੰ ਬਣਾ ਕੇ ਰੱਖਦਾ ਵੀ ਮੇਰਾ ਹੀ ਹੈ ਸਭ ਕੁਛ, ਉਹਨਾਂ ਚਿਰ ਆਨੰਦ ਨਹੀਂ ਮਿਲਦਾ, ਉਹਨਾਂ ਚਿਰ ਆਤਮਿਕ ਸੁੱਖ ਨਹੀਂ ਮਿਲਦਾ। ਆਨੰਦ ਦਾ ਭਾਵ ਕੀ ਹੈ? ਆਤਮਿਕ ਸੁੱਖ। ਕਹਿੰਦੇ ਉਹਨਾਂ ਚਿਰ ਆਤਮਿਕ ਸੁੱਖ ਨਹੀਂ ਮਿਲਦਾ ਜਿੰਨਾ ਚਿਰ ਮਨ ਮੇਰੀ ਕਰੀ ਜਾਂਦਾ ਵੀ ਆਹ ਮੇਰਾ ਹੈ, ਆਹ ਮੇਰਾ ਹੈ। ਧਿਆਨ ਦਿਓ, ਕੰਮ ਸਾਰੇ ਹੁੰਦੇ ਨੇ, ਸਾਧੂਆਂ ਸੰਤਾਂ ਦੇ ਵੀ ਕੰਮ ਹੁੰਦੇ ਨੇ, ਰੱਬ ਦੇ ਪਿਆਰਿਆਂ ਦੇ ਵੀ ਕੰਮ ਹੁੰਦੇ। ਰੱਬ ਦੇ ਪਿਆਰੇ ਵੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ, ਕਿਹੋ ਜਿਹੀ ਕੋਈ ਗੱਲ ਨਹੀਂ ਹੈਗੀ। ਰੱਬ ਦੇ ਪਿਆਰੇ ਵੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਨੇ, ਰੱਬ ਦੇ ਪਿਆਰਿਆਂ ਦੇ ਕੋਲ ਵੀ ਮਾਇਆ ਹੁੰਦੀ ਹੈ, ਪੈਸਾ ਹੁੰਦਾ, ਧੇਲਾ ਹੁੰਦਾ, ਕਿਹੋ ਜਿਹੀ ਕੋਈ ਗੱਲ ਨਹੀਂ, ਸਭ ਕੁਛ ਹੁੰਦਾ, ਠੀਕ ਹੈ। ਪਰ ਵਿਚਾਰ ਕਰਕੇ ਦੇਖਣਾ, ਰੱਬ ਦੇ ਪਿਆਰੇ ਗੱਲ ਮੰਨ ਚੁੱਕੇ ਨੇ ਕਿ ਜਿਹੜੀ ਚੀਜ਼ ਦੀ ਜਿੱਥੇ ਲੋੜ ਪੈਣੀ ਹੈ ਪਰਮਾਤਮਾ ਨੇ ਆਪੇ ਪੂਰੀ ਕਰ ਲੈਣੀ, ਆਪੇ ਕਰ ਲੈਣੀ। ਪਰ ਆਮ ਆਦਮੀ ਕੀ ਕਹਿੰਦਾ? ਕਹਿੰਦਾ ਏਦਾਂ ਆ ਕਿ ਜਿੰਨਾ ਚਿਰ ਆਪਾਂ ਕੋਈ ਕਮਾਈ ਕਰਾਂਗੇ ਨਹੀਂ, ਦਿਲ ਲਾ ਕੇ ਕਮਾਈ ਨਹੀਂ ਕਰਾਂਗੇ, ਕਿੱਥੋਂ ਪੈਸੇ ਆਉਣਗੇ, ਕਿੱਥੋਂ ਕਮਾਈ ਇਕੱਠੀ ਹੋਊਗੀ? ਪਰ ਰੱਬ ਦਾ ਪਹਿਲਾ ਕੀ ਕਹਿੰਦਾ? ਕਹਿੰਦਾ ਆਪਣਾ ਕੰਮ ਆ ਕਮਾਈ ਕਰਨਾ, ਇਹਦੇ ਬਦਲੇ ਕੀ ਮਿਲਣਾ ਤੇ ਕੀ ਨਹੀਂ ਮਿਲਣਾ ਰੱਬ ਨੂੰ ਪਤਾ। ਆਪਾਂ ਨਹੀਂ ਨਾ ਕਹਿੰਦੇ ਗੱਲ ਵੀ ਰੱਬ ਨੂੰ ਪਤਾ, ਰੱਬ ਦੇ ਰੰਗਾਂ ਦਾ ਪਤਾ ਨਹੀਂ, ਰੱਬ ਦੇ ਰੰਗਾਂ ਦਾ ਪਤਾ ਕੋਈ ਨਹੀਂ। ਗੁਰੂ ਜੀ ਪਿਆਰੀ ਸਾਧ ਸੰਗਤ ਜੀਓ, ਭਾਵੇਂ ਸਾਰੀ ਦਿਹਾੜੀ ਮਿਹਨਤ ਕਰਦਾ ਰਵੇ ਤੇ ਸ਼ਾਮੀ ਮੁੱਲ ਕੁਛ ਵੀ ਨਾ ਪਵੇ, ਤੇ ਭਾਵੇਂ ਨਿੱਕਾ ਮੋਟਾ ਕੋਈ ਕੰਮ ਕਰੇ ਤੇ ਪਰਮਾਤਮਾ ਪਤਾ ਨਹੀਂ ਕਿੰਨਾ ਮੁੱਲ ਪਾ ਦੇਵੇ, ਉਹਦੇ ਰੰਗਾਂ ਦਾ ਪਤਾ ਕਿਸੇ ਨੂੰ? ਕਿਹਦੀ ਝੋਲੀ 'ਚ ਕੀ ਪਾ ਦੇਣਾ ਉਹਨੇ, ਪਰ ਆਪਾਂ ਇਸ ਗੱਲ ਨੂੰ ਸਮਝਦੇ ਨਹੀਂ। ਸੋ ਧਿਆਨ ਦਿਓ ਆਪ ਜੀ, ਕਹਿੰਦੇ ਕਬੀਰ ਜਾਂ ਦਿਨ ਹੋ ਮੂਆ ਪਾਛੇ ਬਿਆ ਆਨੰਦ। ਕਬੀਰ ਸਾਹਿਬ ਕਹਿੰਦੇ ਕਹਿੰਦਾ ਜਦੋਂ ਮੇਰਾ ਮੈਂ ਕਰਨ ਵਾਲਾ ਸੁਭਾਅ ਖਤਮ ਹੋਇਆ ਨਾ, ਉਸ ਤੋਂ ਬਾਅਦ ਵਿੱਚ ਮੈਨੂੰ ਆਤਮਿਕ ਸੁੱਖ ਮਿਲਿਆ, ਪਹਿਲਾਂ ਨਹੀਂ। ਜਾਂ ਦਿਨ ਹੋ ਮੂਆ ਪਾਛੇ ਬਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ। ਕਹਿੰਦੇ ਮੈਨੂੰ ਮੈਂ ਸੁਭਾਅ ਖਤਮ ਕਰਨ ਤੋਂ ਬਾਅਦ ਚ ਆਤਮਿਕ ਸੁੱਖ ਮਿਲਿਆ, ਆਨੰਦ ਦੀ ਪ੍ਰਾਪਤੀ ਹੋਈ ਮੈਨੂੰ। ਕਹਿੰਦੇ ਫਿਰ ਕੀ ਹੋਇਆ? ਕਹਿਣ ਲੱਗੇ ਮੋਹ ਮਿਲਿਓ ਪ੍ਰਭ ਆਪਣਾ। ਕਹਿੰਦੇ ਮੈਨੂੰ ਪਰਮਾਤਮਾ ਮਿਲ ਪਿਆ, ਸੰਗੀ ਭਜੇ ਗੋਬਿੰਦ। ਕੌਣ ਸੰਗੀ? ਗਿਆਨ ਇੰਦਰੇ। ਗਿਆਨ ਇੰਦਰੇ ਵੀ ਭਜਨ ਬੰਦਗੀ ਕਰਨ ਲੱਗ ਪਏ। ਹੁਣ ਆਪ ਜੀ ਵਿਚਾਰ ਕੇ ਦੇਖਣਾ, ਤੁਹਾਡੇ ਗਿਆਨ ਇੰਦਰੇ ਆ, ਅੱਖਾਂ, ਕੰਨ, ਨੱਕ, ਮੂੰਹ, ਚਮੜੀ, ਇਹ ਗਿਆਨ ਇੰਦਰੇ ਜਿਹੜੇ ਨੇ ਨਾ, ਇਹ ਸੰਸਾਰ ਨੂੰ ਚੰਗੀ ਚੀਜ਼ ਨਾਲ, ਚੰਗੇ ਤਰੀਕੇ ਨਾਲ, ਚੰਗੀ ਨੀਤੀ ਨਾਲ ਕਦੋਂ ਵੇਖਦੇ ਆ? ਜਦੋਂ ਮਨ ਵਿੱਚ ਚੰਗੇ ਗੁਣ ਪੈਦਾ ਹੋ ਜਾਂਦੇ, ਜਦੋਂ ਮਨ ਵਿੱਚ ਚੰਗਾਈਆਂ ਪੈਦਾ ਹੋ ਜਾਂਦੀਆਂ, ਜਦੋਂ ਮਨ ਸੁਰਤ ਸ਼ਬਦ ਦਾ ਮਿਲਾਪ ਕਰ ਲੈਂਦਾ, ਮਨ ਦੇ ਵਿੱਚ ਪ੍ਰਕਾਸ਼ ਪੈਦਾ ਹੁੰਦਾ ਨਾ, ਫਿਰ ਅੱਖਾਂ ਨਾਲ ਵੇਖਣ ਲੱਗਿਆ ਸਭ ਕੁਝ ਚੰਗਾ ਨਜ਼ਰ ਆਉਣ ਲੱਗ ਪੈਂਦਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਪਰਮਾਤਮਾ ਤੱਕ ਪਹੁੰਚ ਕੀਤੀ, ਮੈਨੂੰ ਅੰਦਰੋਂ ਪਰਮਾਤਮਾ ਦਿਸਿਆ, ਮੈਨੂੰ ਆਪਣੇ 'ਚ ਮਹਿਸੂਸ ਹੋਇਆ। ਕਹਿੰਦੇ ਮੇਰੇ ਗਿਆਨ ਇੰਦਰੀਆਂ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ, ਕਹਿੰਦੇ ਇਹਨਾਂ ਅੱਖਾਂ ਨਾਲ ਮੈਂ ਸੰਸਾਰ ਨੂੰ ਵੇਖਿਆ ਕਰਾਂ, ਇਹਨਾਂ ਅੱਖਾਂ ਦੇ ਨਾਲ ਮੈਂ ਸੰਸਾਰ ਨੂੰ ਵੇਖਿਆ ਕਰਾਂ। ਕਹਿੰਦੇ ਭਾਵੇਂ ਕੋਈ ਕੁੱਤਾ ਤੁਰਿਆ ਹੁੰਦਾ, ਭਾਵੇਂ ਕੋਈ ਗਰੀਬ ਤੁਰਿਆ ਹੁੰਦਾ, ਭਾਵੇਂ ਕੋਈ ਅਮੀਰ ਤੁਰਿਆ ਹੁੰਦਾ, ਕਹਿੰਦੇ ਮੈਂ ਹੈਰਾਨ ਹੋ ਜਾਣਾ। ਅੱਛਾ, ਕੀ ਹੈਰਾਨ ਹੋਣਾ? ਕਹਿੰਦੇ ਮੈਨੂੰ ਇੱਕੋ ਚੀਜ਼ ਨਜ਼ਰ ਆਉਣੀ, ਸਭ ਗੋਬਿੰਦ ਹੈ, ਸਭ ਗੋਬਿੰਦ ਆ, ਗੋਬਿੰਦ ਪਿੰਡ ਨਹੀਂ ਕੋਈ। ਕਹਿੰਦੇ ਮੈਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਈ ਜਾਣਾ ਚਾਰ ਸਵੇਰੇ। ਕਹਿੰਦੇ ਮੈਂ ਹੈਰਾਨ ਹੋਣਾ ਵੀ ਇਹ ਕੀ ਹੋ ਗਿਆ। ਕਹਿੰਦੇ ਫਿਰ ਮੈਨੂੰ ਮਹਿਸੂਸ ਹੋਇਆ ਵੀ ਇਹਨਾਂ ਅੱਖਾਂ ਦਾ ਕਸੂਰ ਕੋਈ ਨਹੀਂ, ਇਹ ਅੱਖਾਂ ਰੱਬ ਵੇਖਣ ਜੋਗੀਆਂ ਤਾਂ ਬਣੀਆਂ ਕਿਉਂਕਿ ਅੰਦਰਲੀ ਬਿਰਤੀ ਨੇ ਰੱਬ ਵੇਖ ਲਿਆ। ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਸੁਣ ਕੇ ਵੀ ਬੰਦੇ ਨੂੰ ਨਫ਼ਰਤ ਨਹੀਂ ਆਉਂਦੀ, ਕਿਸੇ ਦੀ ਨਿੰਦਿਆ ਸੁਣ ਕੇ ਵੀ ਨਫ਼ਰਤ ਨਹੀਂ ਆਉਂਦੀ। ਕਹਿੰਦਾ ਨਾ ਮਿਲੀ ਉਹਨੂੰ, ਕਹਿੰਦਾ ਮੈਂ ਤੇ ਮਿਲੂੰਗਾ। ਕਿਆ ਤੂੰ ਪਾਗਲ? ਤੈਨੂੰ ਮੈਂ ਦੱਸਦਾ ਬੰਦਾ ਚੰਗਾ ਨਹੀਂ। ਕਹਿੰਦਾ ਮੈਂ ਮਿਲੂੰਗਾ। ਕਿਹੜੀ ਗੱਲੋਂ? ਵੀ ਕੰਨਾਂ ਨਾਲ ਨਿੰਦਿਆ ਸੁਣ ਕੇ ਮਨ ਦੇ ਵਿੱਚ ਸ਼ਬਦਿਆ, ਮਨ ਨਹੀਂ ਮੰਨਿਆ ਕਿ ਉਹ ਮਾੜਾ ਹੋਊਗਾ, ਕਿਉਂਕਿ ਮਨ ਵਿੱਚ ਪੰਕਤੀ ਯਾਦ ਆ ਗਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦਾ ਮੈਂ ਖੁਦ ਹੀ ਚੰਗਾ ਨਹੀਂ, ਮੈਂ ਕਿਹਦੀਆਂ ਬੁਰਾਈਆਂ ਕਰਾਂ? ਇਹ ਅੰਦਰ ਦੀ ਬਿਰਤੀ ਹੈ। ਹੁਣ ਆਪ ਜੀ ਵਿਚਾਰ ਕਰਕੇ ਦੇਖਣਾ, ਧੰਨ ਗੁਰੂ ਨਾਨਕ ਪਾਤਸ਼ਾਹ ਸਿੱਧਾ ਕੁਲ ਚਲੇ ਗਏ, ਸਿੱਧਾ ਕੁਲ ਚਲੇ ਗਏ। ਜਦੋਂ ਸਿੱਧਾ ਕੁਲ ਗਏ, ਸਿੱਧਾ ਨਾਲ ਗੱਲਬਾਤ ਹੋਈ ਤੇ ਸਿੱਧਾ ਨੇ ਸਵਾਲ ਕੀਤਾ, ਕਹਿੰਦੇ ਕੁਬਧ ਚਵਾਵੇ ਸੋ ਕਿਤ ਠਾਏ, ਕੁਬਧ ਚਵਾਵੇ ਸੋ ਕਿਤ ਠਾਏ, ਕਿਉਂ ਤੱਤ ਨਾ ਬੂਝੇ ਚੋਟਾ ਖਾਏ। ਸਿੱਧਾ ਨੇ ਪੁੱਛਿਆ ਕੁਬਧ ਚਵਾਵੇ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਦੱਸੋ, ਕਿਆ ਦੱਸੋ? ਕੁਬਧ ਮਾੜੀ ਮੱਤ, ਚਵਾਵੇ, ਹੁਣ ਚਵਾਵੇ ਅੱਖਰ ਕਿਉਂ ਵਰਤਿਆ ਗੁਰੂ ਨਾਨਕ ਪਾਤਸ਼ਾਹ ਨੇ? ਚਵਾਵੇ ਅੱਖਰ ਕਿਉਂ ਵਰਤਿਆ? ਧਿਆਨ ਦਿਓ, ਚਵਾਵੇ ਦਾ ਪਾਦਾ ਦੂਰ ਹੋਣਾ। ਹੁਣ ਤੁਸੀਂ ਕਹੋ ਕਿ ਚਵਾਵੇ ਦਾ ਅੱਖਰ ਦੂਰ ਹੋ ਕਿੱਦਾਂ ਬਣ ਗਿਆ? ਆਪਾਂ ਮੱਝ ਚੋਨੇ ਆ, ਕੀ ਕਹਿੰਦੇ ਆ, ਮੱਝ ਚੋਲੀ ਹੈ, ਗਾਂ ਚੋਲੀ ਹੈ, ਇਹਦਾ ਮਤਲਬ ਕੀ ਹੈ? ਚੋਣ ਦਾ ਮਤਲਬ ਕੀ ਹੈ? ਉਹਦੇ ਥਲਾਂ 'ਚੋਂ ਦੁੱਧ ਵੱਖਰਾ ਕਰਤਾ, ਹੁਣ ਚੋਣਾ ਕਹਿੰਦੇ ਆ, ਠੀਕ ਆ? ਇਸ ਲਈ ਕੁਬਧ ਚਵਾਵੇ, ਇਹਦਾ ਮਤਲਬ ਸਾਡੀ ਮਾੜੀ ਮੱਤ ਸਾਡੇ ਤੋਂ ਦੂਰ ਹੋ ਜਾਵੇ, ਦੁੱਧ ਗਾਂ ਤੋਂ ਦੂਰ ਹੋ ਗਿਆ, ਵੱਖਰਾ ਹੋ ਗਿਆ, ਉਹਨੂੰ ਚਵਾਉਣਾ ਕਹਿੰਦੇ ਆ। ਸਾਡੀ ਮਾੜੀ ਮੱਤ ਸਾਡੇ ਤੋਂ ਦੂਰ ਹੋ ਜਾਵੇ, ਉਹਨੂੰ ਚਵਾਵਾ ਅੱਖਰ ਲਾ ਲਿਆ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਕੁਬਧ ਚਵਾਵੇ ਸੋ ਕਿਤ ਠਾਏ, ਕਹਿੰਦੇ ਨਾਨਕ ਦੱਸ ਬਈ ਜਿੱਥੇ ਮਾੜੀ ਮੱਤ ਦੂਰ ਹੋ ਸਕਦੀ ਜਗ੍ਹਾ ਕਿਹੜੀ? ਉਹ ਕਿਹੜੀ ਜਗ੍ਹਾ ਜਿੱਥੇ ਮਾੜੀ ਮੱਤ ਦੂਰ ਹੋ ਸਕਦੀ? ਤੇ ਵਿਚਾਰ ਕਰਨਾ, ਫਿਰ ਕੀ ਕਹਿਣ ਲੱਗੇ? ਕਿਉਂ ਤੱਤ ਨਾ ਬੂਝੇ ਚੋਟਾਂ ਖਾਏ। ਕਹਿੰਦਾ ਇਹ ਮਨ ਜਿਹੜਾ ਅਸਲੀਅਤ ਸਮਝਦਾ ਹੀ ਨਹੀਂ ਤੇ ਚੋਟਾਂ ਖਾਂਦਾ, ਰਾਤ ਦਿਨ ਧੱਕੇ ਖਾਂਦਾ। ਹੁਣ ਗੁਰੂ ਨਾਨਕ ਪਾਤਸ਼ਾਹ ਜਵਾਬ ਦੇਣ ਲੱਗੇ, ਗੁਰੂ ਨਾਨਕ ਪਾਤਸ਼ਾਹ ਜਵਾਬ ਦੇਣ ਲੱਗੇ। ਧਿਆਨ ਦੇਣਾ ਕੀ ਕਹਿਣ ਲੱਗੇ ਪਾਤਸ਼ਾਹ? ਗੁਰੂ ਸਾਹਿਬ ਕਹਿੰਦੇ ਕੁਬਧ ਮਿਟੇ ਗੁਰ ਸ਼ਬਦ ਵਿਚਾਰ, ਕੁਬਧ ਮਿਟੇ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੇ ਮੁਖ ਦੁਆਰ। ਕੁਬਧ ਮਿਟੇ, ਕਹਿੰਦਾ ਮਾੜੀ ਮੱਤ ਖਤਮ ਹੋ ਜਾਂਦੀ ਹੈ, ਮਾੜੀ ਮੱਤ ਦੂਰ ਹੋ ਜਾਂਦੀ ਹੈ। ਕਹਿੰਦੇ ਕਦਾਂ ਦੂਰ ਹੋ ਜਾਂਦੀ ਹੈ? ਤੇ ਕਹਿਣ ਲੱਗੇ ਜਦੋਂ ਸਾਡਾ ਜਿਹੜਾ ਮਨ ਹੈ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਤਾਂ ਮਾੜੀ ਮੱਤ ਦੂਰ ਹੁੰਦੀ ਹੈ। ਜੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਕਦੀ ਮਾੜੀ ਮੱਤ ਦੂਰ ਨਹੀਂ ਜੀ ਹੁੰਦੀ। ਇਹ ਭੁਲੇਖਾ ਕੱਢੋ ਆਪਣੇ ਮਨ ਚੋਂ। ਜੇ ਤੁਸੀਂ ਗੁਰਬਾਣੀ ਪੜ੍ਹੀ ਤੇ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਤੁਹਾਡੀ ਬਿਰਤੀ ਡੰਗਰ ਦੀ ਹੈ। ਦੇਖੋ ਜਿੰਨੀ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਨਸ ਜੂਨ ਅੱਖੀਅਨ ਪਸ਼ੂ ਟੋਰ ਗਵਾਰ। ਦੱਸੋ ਗੁਰੂ ਸਾਹਿਬ ਕਹਿੰਦੇ ਜਿੰਨੀ ਸਤਿਗੁਰ ਪੁਰਖ ਨਾਲ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਕਹਿੰਦਾ ਜਿਹਨਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਤੇ ਸ਼ੁੱਧ ਸ਼ਬਦ ਦਾ ਮਿਲਾਪ ਕਰਕੇ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਓਏ ਮਨ ਸਜੂਨ ਨਹੀਂ ਆਖੀਆਂ, ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਹੀਂ ਕਰਨੀ, ਪਾਛਾ ਕੌਣ ਨੇ ਫਿਰੇ, ਕਹਿੰਦੇ ਪਸ਼ੂ ਢੋਰ ਗਵਾਰ, ਕਹਿੰਦੇ ਆਵਾਰਾ ਡੰਗਰ ਦੀ ਬਿਰਤੀ ਇਹਨਾਂ ਦੀ। ਹੁਣ ਲਓ ਸਾਹਿਬ ਆ ਗਈ ਨਾ ਗੱਲ, ਇਹ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਜੇ ਤੂੰ ਗੁਰੂ ਚਰਨਾਂ ਨਾਲ ਜੁੜਦਾ, ਜੇ ਤੂੰ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਤੇ ਜੁੜਨ ਨਾਲ ਕੀ ਹੋਊ, ਜੇ ਤੂੰ ਗੁਰੂ ਚਰਨਾਂ ਨਾਲ ਜੁੜਦਾ ਹੈ ਤੇ ਜੁੜਨ ਨਾਲ ਕੀ ਹੋਊ, ਕਹਿੰਦਾ ਕੁਬਿਤ ਮਿੱਠੇ ਗੁਰ ਸ਼ਬਦ ਵਿਚਾਰ, ਕਹਿੰਦਾ ਗੁਰੂ ਦੀ ਸ਼ਬਦ ਦੀ ਵਿਚਾਰ ਕਰੀਏ ਤੇ ਮਾੜੀ ਮਤ ਦੂਰ ਹੋ ਜਾਂਦੀ। ਠੀਕ, ਹੁਣ ਅੱਗੇ ਦੇਖੋ ਕੀ ਲਿਖਿਆ, ਸਤਿਗੁਰ ਭੇਟੇ ਮੋਖ ਦੁਆਰ। ਹੁਣ ਸਤਿਗੁਰ ਭੇਟੇ, ਪਹਿਲਾਂ ਵਿਚਾਰ ਕੀਤੀ ਫਿਰ ਸਤਿਗੁਰ ਭੇਟੇ, ਕਦੇ ਸੋਚਿਆ ਜੇ ਪਹਿਲਾਂ ਇਹ ਭੇਟੇ ਮਿਲਣਾ, ਗੁਰੂ ਨੂੰ ਪਹਿਲਾਂ ਮਿਲਾਂਗੇ ਤਾਂ ਹੀ ਵਿਚਾਰ ਕਰਾਂਗੇ, ਇੱਥੇ ਕੀ ਹੋਇਆ, ਕੁਬਿੱਧ ਮਿੱਟੇ ਗੁਰ ਸ਼ਬਦ ਵਿਚਾਰ ਪਹਿਲਾਂ ਆਇਆ, ਅੱਗੇ ਸਤਿਗੁਰ ਭੇਟੇ ਆਇਆ। ਭੇਟੇ ਕੀ ਹੈ, ਵੇਖਣਾ ਮਿਲਣਾ ਮਿਲਾਪ ਹੋਣਾ ਸੰਬੰਧ ਜੁੜਨਾ, ਸਤਿਗੁਰ ਭੇਟੇ। ਕਹਿੰਦਾ ਭਾਈ ਗੱਲ ਸੁਣ, ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ, ਹੁਣ ਸਤਿਗੁਰ ਭੇਟੇ, ਫਿਰ ਤੇਰਾ ਸਤਿਗੁਰ ਨਾਲ ਮਿਲਾਪ ਹੋਊ, ਫਿਰ ਤੇਰਾ ਸਤਿਗੁਰ ਨਾਲ ਮਿਲਾਪ ਹੋਊਗਾ। ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕਰੋਗੇ ਤਾਂ ਤੁਹਾਡੀ ਸੋਚ ਤੇ ਗੁਰੂ ਦੀ ਸੋਚ ਆਪਸ ਚ ਮਿਲੂਗੀ। ਕਹਿੰਦਾ ਸਤਿਗੁਰ ਭੇਟੇ, ਕਹਿੰਦਾ ਗੁਰੂ ਦੀ ਸੋਚ ਨਾਲ ਆਪਣੀ ਸੋਚ ਮਿਲਾਵੇਗਾ ਤੇ ਮੁੱਖ ਦੁਆਰ, ਤਾਂ ਇਹਨਾਂ ਵਿਕਾਰਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭੇਗਾ। ਮੁੱਖ ਦੁਆਰ, ਮੁੱਖ ਦਾ ਭਾਵ ਮੁਕਤੀ, ਮੁਕਤੀ ਕਈ ਪ੍ਰਕਾਰ ਦੀ, ਠੀਕ ਆ, ਮੁਕਤੀ ਕਈ ਪ੍ਰਕਾਰ ਦੀ ਹੈ। ਇੱਕ ਮੁਕਤੀ 84 ਦੇ ਗੇੜ ਚੋਂ ਆ, ਔਰ ਇੱਕ ਮੁਕਤੀ ਵਿਕਾਰਾਂ ਤੋਂ ਆ। ਇਹ ਪਹਿਲੀ ਮੁਕਤੀ ਵਿਕਾਰਾਂ ਤੋਂ ਆ। ਜਦੋਂ ਅਸੀਂ ਸਤਿਗੁਰ ਨੂੰ ਭੇਟਾਂਗੇ, ਸਤਿਗੁਰ ਦੇ ਸਨਮੁੱਖ ਹੋਵਾਂਗੇ, ਸਤਿਗੁਰ ਨਾਲ ਨਾਤਾ ਜੋੜਾਂਗੇ ਤੇ ਮੁਕਤੀ ਕਾਹਦੀ ਹੋਏਗੀ, ਵਿਕਾਰਾਂ ਤੋਂ ਖਲਾਸੀ ਹੋਏਗੀ। ਬੰਦ ਖਲਾਸੀ ਭਾਣੇ ਹੋਏ, ਅਜੇ ਤੇ ਭਾਣੇ ਚ ਆਉਣਾ ਨਾ, ਰੱਬ ਤੇ ਮਿਲਣਾ ਬਹੁਤ ਦੂਰ ਦੀ ਕੀ ਸੀ। ਬੰਦ ਖਲਾਸੀ ਭਾਣੇ ਹੋਏ, ਕਹਿੰਦਾ ਜਿਹੜੇ ਬੰਧਨਾਂ ਚ ਮੇਰਾ ਮਨ ਬੱਝਾ, ਵਿਕਾਰਾਂ ਵਿੱਚ ਮੇਰਾ ਮਨ ਬੱਝਾ, ਬੰਦ ਖਲਾਸੀ, ਕਹਿੰਦੇ ਨੇ ਜੋ ਖਲਾਸੀ ਹੋ ਜਾਏਗੀ ਭਾਣੇ ਹੋਏ, ਜਦੋਂ ਮੈਂ ਭਾਣੇ ਚ ਆ ਜਾਊਂ। ਪਹਿਲਾਂ ਨੇ ਮਨ ਭਾਣੇ ਚ ਆਉਣਾ, ਜਦੋਂ ਮਨ ਭਾਣੇ ਚ ਆਉਂਦਾ ਤੇ ਵਿਕਾਰਾਂ ਤੋਂ ਛੁੱਟ ਜਾਂਦਾ, ਉਹਨਾਂ ਚਿਰ ਨਹੀਂ ਛੁੱਟਦਾ। ਅਸੀਂ ਲੋਕਾਂ ਨੇ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ। ਲਾਸਟ ਵਿੱਚ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਕਿਹਾ, ਕਹਿੰਦਾ ਮਨ ਨੇ ਹੁਕਮ ਸਭੇ ਗੁਣ ਗਿਆਨ, ਮਨ ਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੇ ਮਨ। ਵੇਖੋ ਮਨ ਨੇ ਹੁਕਮ ਸਭੇ ਗੁਣ ਗਿਆਨ, ਕਹਿੰਦਾ ਜੇ ਇਹ ਮਨ ਭਾਣੇ ਚ ਆ ਕੇ ਤੇ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲਵੇ, ਜੇ ਮਨ ਭਾਣੇ ਚ ਆ ਕੇ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲਵੇ, ਇੱਥੇ ਪਹੁੰਚ ਜਾਵੇ ਕਿ ਜੋ ਕੁਝ ਪਰਮਾਤਮਾ ਕਰਦਾ ਭਲੇ ਜੀ ਕਰਦਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਅਸੀਂ ਤੇ ਏਡੇ ਆਪਣੇ ਮਨ ਮਤੇ ਵਾਲੇ ਹਾਂ ਕਿ ਸਾਡਾ ਭਲਾ ਹੋ ਰਿਹਾ, ਸਾਨੂੰ ਨੁਕਸਾਨ ਲੱਗੀ ਜਾਂਦਾ, ਸਾਡੀ ਕੋਈ ਚੀਜ਼ ਡੁੱਲ ਗਈ, ਆਪਾਂ ਕੀ ਕਹਿੰਦੇ ਗੁਰੂ ਘਰ ਗਏ ਸੀ ਤਾਂ ਵੀ ਚੀਜ਼ ਘਾਟਾ ਪੈ ਗਿਆ। ਉਹ ਭਾਈ ਕਿਸੇ ਵੇਲੇ ਘਾਟੇ ਵਿੱਚ ਵੀ ਵਾਧਾ ਜੇ, ਕਿਸੇ ਵੇਲੇ ਘਾਟੇ ਵਿੱਚ ਵੀ ਵਾਧਾ ਜੇ। ਕਦੀ ਜ਼ਿੰਦਗੀ 'ਚ ਵਿਚਾਰ ਕਰਨਾ, ਕਿਸੇ ਵੇਲੇ ਤੁਹਾਨੂੰ ਬੁਖਾਰ ਚੜ ਗਿਆ ਉਹਦੇ ਵਿੱਚ ਵੀ ਵਾਧਾ ਜੇ, ਤੁਹਾਨੂੰ ਬੁਖਾਰ ਚੜ ਗਿਆ ਉਹਦੇ ਵਿੱਚ ਵੀ ਵਾਧਾ ਜੇ। ਕੋਈ ਸੱਜਣ ਉਹ ਰੱਬ ਨੂੰ ਨਹੀਂ ਮੰਨਦਾ ਸੀ, ਉਹਨੇ ਕਿਤਾਬ ਲਿਖੀ, ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਸੀ। ਉਹਦੀ ਫਲਾਈਟ ਸੀਗੀ, ਉਹਦੀ ਫਲਾਈਟ ਸੀ ਜਰਮਨ ਦੀ, ਰਾਤ ਫਲਾਈਟ ਸੀ ਉਹਦੀ, ਜਦੋਂ ਫਲਾਈਟ ਸੀ ਨਾ ਤੇ ਉਹ 4-5 ਘੰਟੇ ਉਹਨੂੰ ਬੁਖਾਰ ਬਹੁਤ ਚੜ ਗਿਆ ਪਹਿਲਾਂ ਫਲਾਈਟ ਤੋਂ। ਉਹ ਡਾਕਟਰ ਕੋਲ ਗਿਆ ਫਟਾਫਟ, ਕਹਿੰਦਾ ਡਾਕਟਰ ਸਾਹਿਬ ਮੈਨੂੰ ਬੁਖਾਰ ਦੇਖੋ, ਚੈੱਕ ਕੀਤਾ 106 ਬੁਖਾਰ। ਡਾਕਟਰ ਸਾਹਿਬ ਕਹਿੰਦੇ ਕਿ ਭਾਈ ਸਾਹਿਬ ਤੁਸੀਂ ਆਰਾਮ ਕਰੋ, 2 ਦਿਨ ਆਰਾਮ ਕਰਨਾ ਪੈਣਾ ਤੁਹਾਨੂੰ। ਕਹਿੰਦੇ ਤੂੰ ਡਾਕਟਰ ਕਹਦਾ ਦਵਾਈ ਦੇ, ਮੇਰਾ ਬੁਖਾਰ ਲਾ, ਮੇਰੀ ਹੋਰ 5 ਘੰਟਿਆਂ ਬਾਅਦ ਫਲਾਈਟ ਹੈ, ਮੈਂ ਜਾਣਾ ਹੈ। ਉਹ ਕਹਿੰਦਾ ਭਾਈ ਸਾਹਿਬ ਨਾ ਜਾਓ, ਅੱਜ ਫਲਾਈਟ ਕੈਂਸਲ ਕਰ ਲਓ, ਰਸਤੇ 'ਚ ਕੰਟਰੋਲ ਨਹੀਂ ਹੋਣਾ, ਬੁਖਾਰ ਜ਼ਿਆਦਾ। ਕਹਿੰਦਾ ਮੈਂ ਜਾਣਾ ਹੈ, ਮੈਂ ਕਦੀ ਕਿਸੇ ਦੀ ਮੰਨਦਾ ਨਹੀਂ ਹੁੰਦਾ, ਤੂੰ ਬੁਖਾਰ ਲਾ ਦੇ ਮੈਂ ਜਾਣਾ। ਉਹ ਕਹਿੰਦਾ ਭਾਈ ਸਾਹਿਬ ਮੰਨ ਲਓ ਮੇਰੀ ਗੱਲ, ਬੁਖਾਰ ਜ਼ਿਆਦਾ ਹੈ, ਰਸਤੇ 'ਚ ਕੁਝ ਵਿਗੜ ਸਕਦਾ, ਤੁਸੀਂ ਨਾ ਜਾਓ। 2-3 ਵਾਰੀ ਕਿਹਾ ਘਰ ਦੀ ਨਾਲ ਕਹਿਣ ਲੱਗੀ, ਕਹਿੰਦੀ ਮੰਨ ਜਾਓ ਡਾਕਟਰ ਸਾਹਿਬ ਦੀ ਗੱਲ, ਫਿਰ ਕੀ ਹੋਇਆ, ਨਾ ਜਾਓ ਅੱਜ। ਕਹਿੰਦਾ ਇੰਨੇ ਪੈਸੇ ਬਰਬਾਦ ਹੋਣ ਡੇ, ਕਹਿੰਦਾ ਪੈਸੇ ਬਰਬਾਦ ਹੋਣ ਡੇ ਤਾਂ ਕੀ ਹੋਣ ਡਿਆ, ਕੋਈ ਗੱਲ ਨਹੀਂ, ਅੱਜ ਨਾ ਕਰ ਦਿਓ ਨਾ ਜਾਓ। ਲਓ ਜੀ ਕਰਦਿਆਂ ਕਤਰਦਿਆਂ ਮਨ ਮੰਨ ਗਿਆ, ਚਲੋ ਮੈਂ ਨਹੀਂ ਜਾਂਦਾ। ਜਦੋਂ ਨਹੀਂ ਜਾਂਦਾ ਘਰ ਗਿਆ, ਦਵਾਈ ਖਾ ਕੇ ਨੀਂਦ ਆ ਗਈ, ਨੀਂਦ ਆ ਗਈ, ਸੌਂ ਗਿਆ, ਸਵੇਰੇ ਉੱਠਿਆ। ਜਦੋਂ ਸਵੇਰੇ ਉੱਠਿਆ ਤੇ ਨਿਊਜ਼ ਵੇਖਣ ਲੱਗਾ, ਟੀਵੀ ਤੇ ਨਿਊਜ਼ ਲਾਈਆਂ, ਤੇ ਉਹ ਟੀਵੀ ਤੇ ਨਿਊਜ਼ ਲਾਈਆਂ, ਨਿਊਜ਼ ਲਾ ਕੇ ਦੇਖਦਾ ਤੇ ਕੀ ਸੁਣਦਾ ਕਿ ਫਲਾਣਾ ਜਹਾਜ਼ ਰਾਤ ਨੂੰ ਕਰੈਸ਼ ਹੋ ਗਿਆ। ਫਲਾਣਾ ਜਹਾਜ਼ ਰਾਤ ਨੂੰ ਕਰੈਸ਼ ਹੋ ਗਿਆ। ਕਿਹੜਾ ਜਹਾਜ਼? ਜਿਸ ਜਹਾਜ਼ 'ਚ ਇਹਨੇ ਜਾਣਾ ਸੀ, ਜਿਸ ਜਹਾਜ਼ ਵਿੱਚ ਇਸ ਬੰਦੇ ਨੇ ਜਾਣਾ ਸੀ, ਉਹ ਕਰੈਸ਼ ਹੋ ਗਿਆ। ਘਰਦਿਆਂ ਨੂੰ ਆਵਾਜ਼ ਮਾਰਦਾ, ਉਹ ਕਹਿੰਦੇ ਹਾਂ ਬਈ ਕੀ ਗੱਲ ਹੋ ਗਈ, ਰੌਲਾ ਪਈ ਜਾਂਦੇ ਹੋ, ਦਵਾਈ ਚਾਹੀਦੀ? ਕਹਿੰਦਾ ਨਹੀਂ, ਦਵਾਈ ਨਹੀਂ ਚਾਹੀਦੀ। ਕਹਿੰਦਾ ਮੈਂ ਤੁਹਾਨੂੰ ਕਹਿੰਦਾ ਸੀ ਕੋਈ ਰੱਬ ਨਹੀਂ ਹੈਗਾ, ਸਭ ਪਖੰਡ ਨੇ। ਤੇ ਘਰਦੇ ਕਹਿੰਦੇ ਅਸੀਂ ਕਦੋਂ ਤੁਹਾਨੂੰ ਹਾਂ ਕਰਦੇ ਪਿਆ ਹੈਗਾ, ਤੁਸੀਂ ਕਹਿੰਦੇ ਨਹੀਂ ਹੈਗਾ ਤਾਂ ਨਾ ਸੀ। ਕਹਿੰਦਾ ਨਹੀਂ, ਅੱਜ ਮੈਂ ਕਹਿੰਦਾ ਰੱਬ ਹੈਗਾ। ਕਹਿੰਦੇ ਉਹ ਕਿੱਦਾਂ? ਕਹਿੰਦੇ ਅੱਜ ਮੈਂ ਕਹਿੰਦਾ ਰੱਬ ਹੈਗਾ ਹੈ। ਕਹਿੰਦਾ ਕੱਲ ਮੈਨੂੰ ਰਾਤੀ ਬੁਖਾਰ ਚੜਿਆ, ਮੈਨੂੰ ਬੁਖਾਰ ਬਿਲਕੁਲ ਠੀਕ ਹੈ, ਤੇ ਬੁਖਾਰ ਚੜਾ ਕੇ ਮੈਨੂੰ ਰੱਬ ਨੇ ਰੋਕ ਲਿਆ, ਕਿਉਂਕਿ ਮੇਰੀ ਮੌਤ ਅਜੇ ਨਹੀਂ ਆਈ ਸੀਗੀ। ਜਿੰਨਿਆਂ ਦੀ ਆਈ ਸੀ, ਕਹਿੰਦਾ ਦੇਖੋ ਟੀਵੀ ਤੇ ਨਿਊਜ਼ ਆਉਂਦੀ ਪਈ ਆ, ਜਹਾਜ਼ ਕਰੈਸ਼ ਹੋ ਗਿਆ, ਜਹਾਜ਼ ਡਿੱਗ ਪਿਆ। ਸਾਰੇ ਕਹਿਣ ਵੀ ਹੈ, ਉਹਨੇ ਕਿਤਾਬ ਲਿਖੀ ਬੜੀ ਮੋਟੀ, ਨਾਸਤਿਕ ਬੰਦਾ ਸੀ, ਅਸਤਿਕ ਹੋ ਗਿਆ। ਕਹਿੰਦਾ ਭਾਵ ਹੈ ਕਿ ਮਨ ਬਿਰਤੀ ਮੰਨ ਗਈ ਕਿ ਕਿਸੇ ਵੇਲੇ ਉਹਨੇ ਕਾਠਾ ਝੱਲਿਆ, ਕਾਹਦਾ? ਟਿਕਟ ਦੇ ਪੈਸੇ ਗਏ, ਬੁਖਾਰ ਦੇ ਪੈਸੇ ਲੱਗੇ, ਅੱਜ ਮੰਨ ਗਿਆ ਵੀ ਇਹ ਕਾਠਾ ਵੀ ਮੇਰੀ ਭਲੀ ਵਿੱਚ ਸੀ। ਸਿਰਫ ਸਮਝਣਾ ਪੈਣਾ, ਅਸੀਂ ਸਮਝਣ ਨੂੰ ਤਿਆਰ ਨਹੀਂ। ਕਹਿੰਦੇ ਮਨ ਨੇ ਹੁਕਮ, ਸਭੇ ਗੁਣ ਗਿਆਨ ਜਿਹੜਾ ਹੁਕਮ ਮੰਨ ਲੈਂਦਾ, ਭਾਣੇ 'ਚ ਆ ਜਾਂਦਾ, ਉਹਦੇ ਅੰਦਰ ਸਾਰਾ ਹੀ ਗਿਆਨ ਪ੍ਰਗਟ ਹੋ ਜਾਂਦਾ ਹੈ। ਨਾਨਕ ਦਰਗੇ ਪਾਵੇ ਮਾਨ, ਕਹਿੰਦੇ ਫਿਰ ਉਹਦੀ ਆਤਮ ਬਿੱਟੀ ਦਰਗਾਹ 'ਚ ਪਹੁੰਚ ਜਾਂਦੀ ਹੈ, ਸੱਚਖੰਡ ਪਹੁੰਚਦੀ, ਇੱਥੇ ਮਾਨ ਪ੍ਰਾਪਤ ਹੁੰਦਾ। ਤਾਂ ਗੁਰੂ ਸਾਹਿਬਾਂ ਨੇ ਕਿਹਾ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਹੰਕਾਰ। ਹੁਣ ਅਗਲੀ ਪੰਕਤੀ ਪੜ੍ਹੋ, ਕੀ ਲਿਖਿਆ? ਕਹੋ ਨਾਨਕ ਆਪਣ ਤਰੇ, ਕਹੋ ਨਾਨਕ ਆਪਣ ਤਰੇ ਔਰਣ ਲੇਤ ਉਧਾਰ। ਦੇਖੋ, ਇੱਕ ਮਮਤਾ ਤਜੀ ਅੰਦਰੋਂ, ਮੋਹ ਛੱਡਿਆ, ਲੋਭ ਛੱਡਿਆ, ਹੰਕਾਰ ਛੱਡਿਆ ਅੰਦਰੋਂ, ਸਰੀਰ ਤੋਂ ਨਹੀਂ, ਸਰੀਰ ਤੋਂ ਨਹੀਂ, ਸਰੀਰ ਤੋਂ ਨਹੀਂ ਇਹ ਕੰਮ ਕਰਨਾ। ਹੁਣ ਬੰਦਾ ਕਹੇ ਮੈਂ ਲੋਭੀ ਨਹੀਂ, ਮੈਂ ਕੋਈ ਲਾਲਚੀ ਨਹੀਂ, ਮੈਂ ਕੋਈ ਹੰਕਾਰੀ ਨਹੀਂ, ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਗੱਲ ਸਰੀਰ ਦੀ ਨਹੀਂ ਹੈ। ਸਰੀਰ ਤੋਂ ਤੁਸੀਂ ਕੋਈ ਕੰਮ ਕਰਦੇ ਹੋ, ਠੀਕ ਹੈ, ਹੁਣ ਤੁਹਾਡੀ ਤਨਖਾਹ ਬਣਦੀ ਹੈ, ਤੁਸੀਂ ਲੈਣ ਚਲੇ ਗਏ, ਤੁਸੀਂ ਲੋਭੀ ਥੋੜ੍ਹੀ ਹੋ, ਤੁਸੀਂ ਲੋਭੀ ਥੋੜ੍ਹੀ ਹੋ, ਠੀਕ। ਤੁਹਾਡੀ ਬਾਹਰ ਕੋਈ ਚੀਜ਼ ਪਈ ਹੈ, ਤੁਸੀਂ ਚੁੱਕੇ ਅੰਦਰ ਰੱਖਣ ਚਲੇ ਗਏ, ਤੁਸੀਂ ਕੋਈ ਲਾਲਚੀ ਥੋੜ੍ਹੀ ਹੋ, ਠੀਕ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਕਹਿੰਦੇ ਜੇ ਅੰਦਰੋਂ ਛੱਡ ਦਿੱਤਾ ਸਭ ਕੁਛ, ਮਮਤਾ ਤਿਆਗ ਦਿੱਤੀ, ਲੋਭ ਮੋਹ ਹੰਕਾਰ ਤਿਆਗ ਦਿੱਤਾ, ਕਹਿੰਦੇ ਕਹੋ ਨਾਨਕ ਆਪਣ ਤਰੇ, ਕਹਿੰਦਾ ਆਪ ਤਰਦਾ ਹੋ, ਭਵ ਸਾਗਰ ਚੋਂ ਪਾਰ ਲੱਗਦਾ ਹੈ, ਔਰਨ ਦੇ ਉਧਾਰ। ਕਹਿਣ ਲੱਗਾ ਕਿਸੇ ਹੋਰ ਦਾ ਉਧਾਰ ਵੀ ਕਰ ਸਕਦਾ। ਕਹਿੰਦੇ ਐਸੀ ਬਿਰਤੀ ਵਾਲੀ ਆਤਮਾ ਕਿਸੇ ਹੋਰ ਨੂੰ ਵੀ ਇਸ ਪਾਸੇ ਮੋੜ ਸਕਦੀ ਹੈ, ਤੇ ਮੋੜ ਕੇ ਪਰਮਾਤਮਾ ਦੇ ਦਰ ਤੇ ਪਹੁੰਚਾ ਸਕਦੀ ਹੈ। ਕੌਣ? ਜਿਹਦੇ ਅੰਦਰ ਦੀ ਬਿਰਤੀ ਆਪਣੀ ਬਣੀ ਹੈ, ਤੇ ਜਿਹਦੀ ਆਪਣੀ ਬਿਰਤੀ ਨਹੀਂ ਬਣੀ ਹੈ, ਜਿਹੜਾ ਆਪ ਅਜੇ ਲੱਭਦਾ ਫਿਰਦਾ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਗੁਰਬਾਣੀ ਪੜ੍ਹੋ, ਪਿਆਰ ਨਾਲ ਪੜ੍ਹੋ, ਆਰਾਮ ਨਾਲ ਪੜ੍ਹੋ, ਕਾਹਲੇ ਪੈ ਕੇ ਨਾ ਪੜ੍ਹੋ, ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਨਾ ਪਾਓ। ਗੁਰਬਾਣੀ ਪੜ੍ਹਦੀ, ਸਹਿਜ ਪਾਠ ਕਰੋ, ਆਰਾਮ ਨਾਲ ਕਰੋ, ਕਾਹਲੇ ਪੈ ਕੇ ਨਾ ਕਰੋ, ਕੋਈ ਟਾਈਮ ਫਿਕਸ ਹੋ ਕੇ ਨਾ ਕਰੋ, ਸੁਖਣੀ ਸਾਹਿਬ ਦਾ ਪਾਠ ਕਰੋ, ਆਰਾਮ ਨਾਲ ਕਰੋ। ਲੱਭੋ ਤਾਂ ਸਹੀ, ਸੁਖਣੀ ਸਾਹਿਬ ਦੇ ਪਾਠ ਵਿੱਚ ਤੇ ਆਉਣ ਡਿਆ, ਆਪਾਂ ਨੇ ਪੜ੍ਹ ਲਿਆ, ਪਤਾ ਨਹੀਂ ਸੁਖਣੀ ਸਾਹਿਬ ਦੇ ਪਾਠ ਦਿਹਾੜੀ 'ਚ ਦੋ ਦੋ ਕਰ ਦਿੰਦੇ, ਚਾਰ ਚਾਰ ਕਰ ਦਿੰਦੇ, ਉਹਦੇ 'ਚ ਲਿਖਿਆ ਕੀ ਲਿਖਿਆ? ਕਿਨਕਾ ਏਕ ਜਿਸ ਅਜੀਬ ਵਸਾਵੇ ਤਾਂ ਕੀ ਮਹਿਮਾ ਗਣੀ ਨਾ। ਉਹ ਕਿਨਕਾ ਵਸਿਆ ਤਿਆਈ ਨਹੀਂ? ਕੀ ਤੁਸੀਂ ਕਦੇ ਪੁੱਛਿਆ ਕਿ ਮੈਂ ਸੁਖਣੀ ਸਾਹਿਬ ਦੇ ਪਾਠ 'ਚ ਦੋ ਕਰ ਲਏ ਤੇ ਕਿਣਕਾ ਇੱਕ ਨਹੀਂ ਵਸਿਆ, ਫਿਰ ਮਿਲਿਆ ਕੀ? ਉਹ ਕਿਣਕਾ ਵਸੀਗਾ ਤਾਂ ਗੱਲ ਬਣਨੀ ਹੈ। ਹੁਣ ਧਿਆਨ ਦਿਓ, ਮਹਿਮਾ ਕਿਹਦੀ? ਧਿਆਨ ਨਾਲ ਪੜੋ ਕੀ ਲਿਖਿਆ, ਕਿਣਕਾ ਏਕ ਜੀ ਵਸਾਵੇ ਤਾਂ ਕੀ ਮਹਿਮਾ। ਇੱਥੇ ਵਿਸ਼ਰਾਮ ਹੈ। ਕਹਿੰਦਾ ਜਿਹਦੇ ਹਿਰਦੇ 'ਚ ਕਿਣਕਾ ਵਸਿਆ, ਇਹਦਾ ਮਤਲਬ ਜਿਹਦੇ ਹਿਰਦੇ 'ਚ ਗੁਰਬਾਣੀ ਨੇ ਕੋਈ ਅਸਰ ਕੀਤਾ ਹੈ, ਗੁਰਬਾਣੀ ਨੇ ਟਿਕਣਾ ਕੀਤਾ ਹੈ, ਉਹਦੀ ਮਹਿਮਾ ਜਿਹਨੇ ਪੜ੍ਹੀ ਹੈ। ਪਰ ਟਿਕਿਆ ਕੁਛ ਵੀ ਨਹੀਂ, ਅੰਦਰ ਦੀ ਮਹਿਮਾ ਕਿੱਥੋਂ ਹੋ ਜੂਗੀ? ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ। ਕਹਿੰਦੇ ਕਿੰਨੀ ਕੁ ਹੋ ਗਈ ਮਹਿਮਾ ਜਿਹਦੇ ਹਿਰਦੇ 'ਚ ਟਿਕ ਗਿਆ ਕਿਣਕਾ, ਜਿਹਦੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਹੋਇਆ, ਕੀ ਫਰਕ ਪਏਗਾ? ਕਹਿੰਦੇ ਗਣੀ ਨਾ ਆਵੇ, ਦੱਸੋ। ਕਹਿੰਦੇ ਉਹਦੀ ਮਹਿਮਾ ਗਿਣਤੀ ਨਹੀਂ ਜਾ ਸਕਦੀ, ਵੀ ਕਿੰਨੀ ਕੁ ਮਹਿਮਾ ਹੋਊਗੀ, ਕਿੰਨੀ ਕੁ ਚਰਚਾ ਉਹਦੇ ਬਾਰੇ ਹੋਊਗੀ ਸੰਸਾਰ ਤੇ ਦਰਗਾਹ ਦੇ ਵਿੱਚ, ਕੋਈ ਗਿਣਤੀ ਨਹੀਂ, ਅਣਗਿਣਤ। ਕਿਹਦੀ? ਜਿਹਦੇ ਹਿਰਦੇ 'ਚ ਕਿਣਕਾ ਟਿਕਦਾ ਹੈ, ਜਿਹਦੇ ਹਿਰਦੇ 'ਚ ਗੁਰਬਾਣੀ ਦਾ ਅਸਰ ਹੁੰਦਾ ਹੈ, ਤੇ ਜਿਹਦੇ ਹਿਰਦੇ 'ਚ ਗੁਰਬਾਣੀ ਦਾ ਅਸਰ ਹੀ ਨਹੀਂ, ਉਹ ਸਿਰਫ ਇੱਥੇ ਟਿਕਿਆ, ਫੜ ਫੜ ਗੱਡੀ ਨਦੀ ਪੰਡਾ ਹੀ ਬੰਨੀ ਜਾਂਦੇ। ਗੁਰਬਾਣੀ ਪੜ੍ਹੋ, ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ, ਆਰਾਮ ਨਾਲ ਪੜ੍ਹੋ, ਔਰ ਆਪਣੀ ਮਨ ਬਿਰਤੀ ਬਣਾਓ ਕਿ ਜੋ ਮੈਂ ਪੜ੍ਹਿਆ, ਜੋ ਮੈਂ ਪੜ੍ਹਿਆ, ਕਿ ਇਹਦੇ ਵਿੱਚੋਂ ਮੇਰੇ ਅੰਦਰ ਕੁਛ ਟਿਕਿਆ, ਮੇਰੇ ਅੰਦਰ ਟਿਕਿਆ ਕੁਛ? ਹੁਣ ਤੁਸੀਂ ਹਿਸਾਬ ਲਾਓ, ਆਪਾਂ ਕੀ ਕਹਿੰਦੇ, ਇਹ ਬੱਚਾ ਰੋਟੀ ਖਾਂਦਾ ਲੱਗਦੀ ਨਹੀਂ ਜੀ, ਡਾਕਟਰ ਕਹਿੰਦਾ ਲੀਵਰ ਖਰਾਬ ਹੈ ਜੀ, ਇਹਨੂੰ ਪਚਦੀ ਨਹੀਂ, ਇਹਦਾ ਹਾਜ਼ਮਾ ਦਰੁਸਤ ਨਹੀਂ, ਮੈਨੂੰ ਪੈਦੀ ਨਹੀਂ। ਤੇ ਗੁਰੂ ਰੂਪ ਪਿਆਰੀ ਸਾਹਿਬ ਆਪਣਾ ਵੀ ਆਤਮਾ ਦੇਖਿਆ ਕਰੋ ਭਲਾ, ਵੀ ਆਪਾਂ ਗੁਰਬਾਣੀ ਤੇ ਬੜੀ ਪੜੀ, ਕੋਈ ਪੈਦੀ ਵੀ ਹੈ, ਕੋਈ ਟਿਕਦੀ ਵੀ ਹੈ ਅੰਦਰ, ਹਾਜ਼ਮਾ ਦਰੁਸਤ ਹੈ, ਹਾਜ਼ਮਾ ਦਰੁਸਤ ਹੈ ਹੀ ਨਹੀਂ ਕਿਹੜੀ ਗੱਲੋਂ। ਉਹ ਕਿਸੇ ਵੇਲੇ ਕਹਿੰਦੇ ਜੀ ਐਂਟਰਸੈਂਟ ਬਹੁਤ ਖਾਂਦਾ ਜੀ, ਇਹ ਫਾਸਟ ਫੂਡ ਬਹੁਤ ਖਾਂਦਾ ਜੀ, ਬਾਹਰ ਦਾ ਬੜਾ ਖਾਂਦਾ ਜੀ। ਉਹ ਗੁਰੂ ਪਿਆਰਿਓ ਉਹਦੇ ਅੰਦਰ ਖਾਣਾ ਨਹੀਂ ਟਿਕਦਾ ਘਰ ਦਾ, ਜਿਹੜਾ ਬਾਹਰ ਦਾ ਖਾਂਦਾ ਹੈ, ਜਿਹੜਾ ਮਨ ਵਿਕਾਰ ਛਕਦਾ ਉਹਦੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਨਹੀਂ ਦਿਖਦਾ। ਅਸੀਂ ਤੇ ਬਾਹਰ ਦਾ ਹੀ ਖਾਈ ਜਾਂਦੇ, ਸਾਡੇ ਮਨ ਚ ਵਿਚਾਰ ਬਾਹਰ ਦੇ ਹੀ ਹੈ। ਗੁਰਬਾਣੀ ਨੂੰ ਟਿਕਾਓ, ਪਿਆਰ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ, ਔਰ ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਗੁਰਬਾਣੀ ਕੀ ਕਹਿੰਦੀ ਹੈ? 429 ਅੰਗ ਤੇ, ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾਵੇ। ਕਹਿੰਦੇ ਕਲਯੁਗ ਦਾ ਸਮਾਂ ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਕਿਸੇ ਨੇ ਢਿੱਲ ਨਹੀਂ ਮਾਰਨੀ। ਸੋ ਗੁਰੂ ਪਿਆਰੂ ਸਮਾਂ ਹੋ ਗਿਆ, ਮਲਕ ਚੜ੍ਹ ਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।